ਵਾਹਿਗੁਰੂ ਸਾਹਿਬ ਜੀ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਕਟ ਮਰੈ ਕਬਹੂ ਨਾ ਛੱਡੈ ਖੇਤ ਜਾਂ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਬਸ ਤਾਂ ਕੈ ਜਾਂ ਕਾ ਸਤ ਗੁਰ ਪੂਰਾ ਸਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਬਿਹਾਗੜਾ ਮਹਿਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣੈ ਜੋ ਜੀ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੈ ਮਨ ਮੋਹਕਾਈਐ ਰਾਮ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੈ ਮਨ ਮੁਕਰਾਈਐ ਰਾਮ ਮਨ ਮੁੱਖਾਨੋਂ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਥੀ ਕਾਲ ਗਵਾਈਐ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਜ਼ਰੀ ਆਇਐ ਰਾਮ ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਭਾਣੇ ਰਾਮ ਸੇ ਹਰ ਦਰਗਾਹ ਪੈਨਾਇਆ ਮੇਰੀ ਜਿੰਦੜੀਏ ਅਹਿਨਿਸ ਸਾਚ ਸਮਾਣੇ ਰਾਮ ਤਿਨ ਕੈ ਸੰਗ ਮਲ ਉਤਰੈ ਮੇਰੀ ਜਿੰਦੜੀਏ ਰੰਗ ਰਾਤੀ ਨਦਰ ਨਿਸਾਣੇ ਰਾਮ ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਮਿਲ ਸਾਧੂ ਸੰਗ ਅਘਾਣੇ ਰਾਮ ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਮਿਲ ਸਾਧੂ ਸੰਗ ਅਘਾਣੇ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀਓ, ਆਪ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਦਰਬਾਰ ਵਿੱਚ ਹਾਜ਼ਰ ਹੋ ਕਰਕੇ ਗੁਰੂ ਜਾਂ ਸਰਵਣ ਕਰਕੇ ਆਪਣਾ ਜਨਮ ਸਫਲਾ ਕਰ ਰਹੇ ਹੋ। ਜੋ ਅਸਥਾਨ ਦੀ ਮਰਿਆਦਾ ਹੈ ਉਸੇ ਦੇ ਮੁਤਾਬਕ ਆਪ ਜੀ ਨੇ ਭਾਈ ਸਾਹਿਬ ਜੀ ਪਾਸੋਂ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ ਔਰ ਅੱਜ ਸਾਨੂੰ ਖੁਸ਼ੀ ਹੋ ਰਹੀ ਹੈ ਸਾਡੇ ਵਿਚਕਾਰ ਸਿੱਖ ਜਗਤ ਦੇ ਮਹਾਨ ਵਿਦਵਾਨ ਬਾਇਨਾਸ ਸ਼ਖਸੀਅਤ ਅਤਿ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਜੋ ਇਹ ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਰੰਭ ਹੈ ਆਪ ਜੀ ਨੂੰ ਸਰਵਣ ਕਰਾਉਣਗੇ। ਮੈਂ ਧੰਨਵਾਦ ਕਰਦਾ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਜੀ ਦਾ ਜਿਨ੍ਹਾਂ ਨੇ ਗਿਆਨੀ ਜੀ ਨੂੰ ਇਹ ਬੇਨਤੀ ਕੀਤੀ ਬਈ ਜਿੱਥੇ ਕੱਲ੍ਹ ਗੁਰਦੁਆਰਾ ਸੀਸਗੰਜ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਅਸਥਾਨ 'ਤੇ ਔਰ ਉਹਨਾਂ ਦੀ ਸ਼ਹਾਦਤ ਬਾਰੇ ਗਿਆਨੀ ਜੀ ਨੇ ਬਹੁਤ ਹੀ ਵਿਸਥਾਰ ਦੇ ਨਾਲ ਵਿਚਾਰਾਂ ਰੱਖੀਆਂ ਅਤੇ ਇਹ ਵੀ ਬੇਨਤੀ ਕੀਤੀ ਵੀ ਆਪ ਜੀ ਨੇ ਗੁਰਦੁਆਰਾ ਬੰਗਲਾ ਸਾਹਿਬ ਵੀ ਇਸੇ ਤਰ੍ਹਾਂ ਗੁਰਸ਼ਬਦ ਦੇ ਰਾਹੀਂ ਸੰਗਤ ਨੂੰ ਜੋੜਨਾ ਹੈ। ਤਾਂ ਗਿਆਨੀ ਜੀ ਨੇ ਸਾਨੂੰ 2 ਦਿਨ ਦਿੱਤੇ ਨੇ। ਮੈਂ ਤਾਂ ਬੇਨਤੀ ਕੀਤੀ ਸੀ ਵੀ ਗਿਆਨੀ ਜੀ ਹਫ਼ਤਾ ਕੁ 'ਤੇ ਚਾਹੀਦਾ ਹੈ ਜਾਂ 15 ਦਿਨ, ਅਤੇ ਉਹ ਮੈਨੂੰ ਕਹਿਣ ਲੱਗੇ ਚਲੋ ਇਸ ਵਾਰ ਤਾਂ ਨਹੀਂ ਅਗਲੀ ਵਾਰ ਅਸੀਂ ਇਸ ਤਰ੍ਹਾਂ ਕੋਸ਼ਿਸ਼ ਕਰਾਂਗੇ। ਤਾਂ ਬਹੁਤ ਬਹੁਤ ਧੰਨਵਾਦ ਅਤੇ ਸਹਿਯੋਗ ਆਪ ਜੀ ਦਾ ਚਾਹੀਦਾ ਹੈ। ਮੈਨੂੰ ਪੂਰਨ ਉਮੀਦ ਹੈ ਆਪ ਜੀ ਇਸ ਤੋਂ ਪੂਰਾ ਪੂਰਾ ਲਾਭ ਪ੍ਰਾਪਤ ਕਰੋਗੇ। ਜਿੱਥੇ ਪਾਵਨ ਸ਼ਬਦ ਦੀ ਵਿਚਾਰ ਉੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਉਹਨਾਂ ਦੀ ਸ਼ਹੀਦੀ ਬਾਰੇ ਵੀ ਆਪਾਂ ਗਿਆਨੀ ਜੀ ਪਾਸੋਂ ਸਰਵਣ ਕਰਾਂਗੇ। ਤਾਂ ਆਪ ਜੀ ਨੇ ਆਪਣਾ ਸਹਿਯੋਗ ਬਖਸ਼ਣਾ। ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸਾਰਿਆਂ ਦਾ ਧੰਨਵਾਦ। ਹੁਣ ਸਤਿਕਾਰਯੋਗ ਗਿਆਨੀ ਭਿੰਦਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਖੇ ਗੁਰੂ ਸਾਖੇਬ ਬਦ ਬਖਤ ਖਮ ਚੋ ਬਖੀਲ ਗਾਫਿਲ ਬੇ ਨਜ਼ਰ ਬੇਬਾਕ ਬਦ ਬਖਤ ਖਮ ਚੋ ਬਖੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਮ ਸਨਮਾਨ ਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਾਲਾ ਪ੍ਰੀਤਮ ਅਸ਼ਟਮ ਬਲਬੀਰਾ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ ਔਰ ਰੋਜ਼ਾਨਾ ਦੇਸ਼ਾਂ ਵਿਦੇਸ਼ਾਂ ਵਿੱਚ ਔਰ ਘਰਾਂ ਵਿੱਚ ਬੈਠੀਆਂ ਹੋਈਆਂ ਸੰਗਤਾਂ ਇਸ ਅਸਥਾਨ ਤੋਂ ਰੱਬੀ ਬਾਣੀ ਦੇ ਕੀਰਤਨ ਦਾ ਔਰ ਸ਼ਬਦ ਵਿਚਾਰ ਦਾ ਆਨੰਦ ਮਾਣਦੀਆਂ ਨੇ। ਅੱਜ ਜੋ ਵਿਚਾਰ ਅਧੀਨ ਪਵਿੱਤਰ ਬਚਨ ਨੇ ਇਹਨਾਂ ਬਚਨਾਂ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੇ। ਰਾਗ ਬਿਹਾਗੜਾ ਹੈ, ਆਓ ਦਾਸ ਆਰੰਭ ਵਿੱਚ ਸਾਡੇ ਅਤਿ ਸਤਿਕਾਰਯੋਗ ਬਜ਼ੁਰਗ ਸਿੰਘ ਸਾਹਿਬ ਗਿਆਨੀ ਖੇਮ ਸਿੰਘ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਔਰ ਸਮੁੱਚੀ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਜੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਜੀ ਸਰਨਾ ਸਮੂਹ ਪਰਿਵਾਰ ਦਾ ਜਿਨ੍ਹਾਂ ਨੇ ਬੜੇ ਅਦਬ ਪਿਆਰ ਦੇ ਨਾਲ ਸਤਿਗੁਰੂ ਦੇ ਦਰਬਾਰ ਦੀ ਸੇਵਾ ਲਈ ਪ੍ਰੇਰਿਤ ਕੀਤਾ ਹੈ। ਆਓ ਕਰੋ ਕਿਰਪਾ ਸਾਧ ਸੰਗਤ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ ਰਹਿਮਤ ਭਰੀ ਨਜ਼ਰ ਕਰੋ, ਸਿਰ ਤੇ ਆਪਣੀ ਰਹਿਮਤ ਦੀ ਛੜੀ ਟਿਕਾ ਕੇ ਕੇਵਲ ਸ਼ਬਦ ਦੇ ਦਾਇਰੇ ਵਿੱਚ ਰੱਖ ਕੇ ਭੈ ਭਾਵਨਾ ਨਾਲ ਆਪ ਹੀ ਵਿਚਾਰ ਕਰਾ ਲਵੋ, ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਮੁਬਾਰਕ ਰਚਨਾ ਤੋਂ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। 19 ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਮੌਜੂਦ ਸਨ। 63 ਸ਼ਲੋਕ ਧੰਨ ਗੁਰੂ ਅੰਗਦ ਦੇਵ ਜੀ ਦੇ ਉਚਾਰਨ ਕੀਤੇ ਹੋਏ ਸਨ ਉਸ ਵਕਤ, ਜੋ ਗੁਰੂ ਨਾਨਕ ਸਾਹਿਬ ਨੇ 19 ਰਾਗ ਵਰਤੇ ਉਹਨਾਂ ਵਿੱਚੋਂ 17 ਰਾਗ ਧੰਨ ਗੁਰੂ ਅਮਰਦਾਸ ਜੀ ਨੇ ਆਧਾਰ ਬਣਾ ਕੇ ਆਪਣੀ ਰਸਨਾ ਤੋਂ ਬਾਣੀ ਉਚਾਰਨ ਕੀਤੀ। ਸਤਿਗੁਰੂ ਗੁਰੂ ਰਾਮਦਾਸ ਜੀ ਨੇ 19 ਰਾਗ ਤਾਂ ਗੁਰੂ ਨਾਨਕ ਸਾਹਿਬ ਜੀ ਵਾਲੇ ਲੈ ਕੇ ਉਸ ਵਿੱਚ ਬਾਣੀ ਉਚਾਰਨ ਕੀਤੀ, ਤੇ 11 ਰਾਗ ਆਪਣੇ ਕੋਲੋਂ ਹੋਰ ਆਧਾਰ ਬਣਾ ਕੇ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਜ਼ਿਆਦਾਤਰ ਗੁਰੂ ਪ੍ਰਤੀ ਅਥਾਹ ਸ਼ਰਧਾ, ਗੁਰੂ ਪ੍ਰਤੀ ਅਤ ਦੀ ਭਾਵਨਾ ਤੇ ਧੰਨ ਗੁਰੂ ਰਾਮਦਾਸ ਜੀ ਦੀ ਪਵਿੱਤਰ ਬਾਣੀ ਵਿੱਚ ਅਤ ਦੀ ਨਿਮਰਤਾ ਤੇ ਉਹਨਾਂ ਦੀ ਰਚਨਾ ਵਿੱਚ ਖਾਸ ਕਰਕੇ ਜੋ ਗੌੜੀ ਕੀ ਵਾਰ ਹੈ, ਨਿੰਦਕ ਦੁਸ਼ਟ ਚੁਗਲ ਸ਼ਾਕਤ ਬੰਦੇ ਉਹਨਾਂ ਦੇ ਅੰਦਰ ਨੂੰ ਝੰਜੋੜ ਕੇ ਸਹੀ ਰਸਤੇ ਤੇ ਗੌੜੀ ਕੀ ਵਾਰ ਪਾਉਂਦੀ ਹੈ। ਆਰੰਭ ਵਿੱਚ ਇੱਕ ਅਰਜ਼ ਜ਼ਰੂਰ ਕਰਦਿਆਂ, ਕਿਉਂਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਨੇਤਰਾਂ ਵਿੱਚ ਹਰ ਵਕਤ ਪਰਮਾਤਮਾ ਦੇ ਸ਼ੁਕਰਾਨੇ ਦਾ ਨੀਰ ਹੈ। ਅਸੀਂ ਭਾਵੇਂ ਸ਼ਬਦ ਨੀਰ ਵਰਤਨੇ ਖਾਂ, ਪਰ ਹਜ਼ੂਰ ਤਾਂ ਆਪਣੀ ਮੁਬਾਰਕ ਰਸਨਾ ਤੋਂ ਫੁਰਮਾਉਂਦੇ ਨੇ, ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ। ਧੰਨ ਗੁਰੂ ਰਾਮਦਾਸ ਜੀ ਨੇ ਅੱਜ ਜੋ ਸਾਨੂੰ ਵਿਚਾਰ ਅਧੀਨ ਸ਼ਬਦ ਬਖਸ਼ਿਸ਼ ਕੀਤਾ, ਇਸ ਵਿੱਚ ਪਹਿਲੇ ਪਦੇ ਵਿੱਚ ਤਾਂ ਕਿਰਪਾ ਕੀਤੀ ਹੈ ਕਿ ਹੇ ਮੇਰੀ ਜਿੰਦੜੀਏ, ਕਿ ਉਹ ਪਰਿਪੂਰਨ ਪਰਮਾਤਮਾ ਸਾਰੀਆਂ ਥਾਵਾਂ ਤੇ ਵਰਤਦਾ ਹੈ, ਹਰ ਇੱਕ ਜੀਵ ਵਿੱਚ ਉਹ ਵਰਤਦਾ ਹੈ, ਤੇ ਤੂੰ ਆਪਣੇ ਆਪ ਨੂੰ ਜਿਤਨਾ ਮਰਜ਼ੀ ਲੁਕ ਕੇ ਪਰਦੇ ਦੇ ਥੱਲੇ ਤੂੰ ਇਹ ਸੋਚੇ ਜੀ ਪਰਮਾਤਮਾ ਬਹੁਤ ਦੂਰ ਹੈ, ਮੈਂ ਪਰਦੇ ਥੱਲੇ ਪਾਪ ਕਰਾਂਗਾ, ਮੇਰੇ ਪਾਪਾਂ ਨੂੰ ਦੇਖਣਾ ਕਿਸੇ ਨਹੀਂ। ਧੰਨ ਗੁਰੂ ਰਾਮਦਾਸ ਬਚਨ ਕਰਦੇ ਨੇ ਕਿ ਮਾਲਕ ਤੂੰ ਸਭ ਜੀਵਾਂ ਵਿੱਚ ਵਰਤਣਾ, ਸਾਰਿਆਂ ਨੂੰ ਦੇਖਣਾ ਹੈ, ਪਰ ਇਹ ਬੰਦਾ ਆਪਣੀ ਅਗਿਆਨਤਾ ਕਰਕੇ ਕਹਿ ਦਿੰਦਾ ਹੈ ਕਿ ਸ਼ਾਇਦ ਮੈਨੂੰ ਪਰਮਾਤਮਾ ਦੇਖ ਨਹੀਂ ਰਿਹਾ। ਇੱਥੇ ਇੱਕ ਬੇਨਤੀ ਜ਼ਰੂਰ ਕਰਾਂ ਕਿ ਇੱਕ ਸ਼ਬਦ ਹੈ ਬਾਣੀ ਵਿੱਚ ਗੁਰਮੁਖ ਤੇ ਦੂਸਰਾ ਹੈ ਮਨਮੁਖ। ਇੱਕ ਬਾਣੀ ਵਿੱਚ ਸ਼ਬਦ ਆਵੇਗਾ ਸਾਕਤ ਤੇ ਦੂਸਰਾ ਆਵੇਗਾ ਸੰਤ, ਇੱਕ ਸ਼ਬਦ ਆਵੇਗਾ ਸਨਮੁਖ ਤੇ ਦੂਸਰਾ ਆਵੇਗਾ ਬੇਮੁਖ। ਇਸੇ ਤਰ੍ਹਾਂ ਜੋ ਮਨਮੁਖ ਬੇਮੁਖ ਤੇ ਸਾਕਤ ਬੰਦਾ ਹੈ, ਉਹ ਪਾਪ ਗੁਨਾਹ ਕਰਕੇ ਸੋਚਦਾ ਹੈ ਕਿ ਮੈਨੂੰ ਕੋਈ ਨਹੀਂ ਦੇਖ ਰਿਹਾ, ਪਰ ਗੁਰਮੁਖ ਸਨਮੁਖ ਸੰਤ ਜਦੋਂ ਵੀ ਕੋਈ ਕਰਮ ਕਰਦਾ ਹੈ ਉਹ ਇੱਕ ਗੱਲ ਨੂੰ ਧਿਆਨ ਵਿੱਚ ਰੱਖਦਾ ਹੈ ਕਿ ਮੇਰਾ ਪਰਮਾਤਮਾ ਹਰ ਥਾਂ ਤੇ ਮੇਰੇ ਨਾਲ ਹੈ, ਜੋ ਕੁਝ ਮੈਂ ਮਨ ਵਿੱਚ ਖਿਆਲ ਪੈਦਾ ਕਰਨਾ ਉਹ ਵੀ ਉਹ ਦੇਖ ਰਿਹਾ, ਜੋ ਕੁਝ ਮੈਂ ਬੋਲ ਰਿਹਾ ਉਹ ਕੁਝ ਉਹ ਸੁਣ ਰਿਹਾ, ਤੇ ਜੋ ਕੁਝ ਮੈਂ ਆਪਣੀ ਜ਼ਿੰਦਗੀ ਵਿੱਚ ਕਰਮ ਕਰਨਾ ਮੇਰਾ ਪਰਿਪੂਰਨ ਪਰਮਾਤਮਾ ਮੇਰੇ ਕਰਮਾਂ ਨੂੰ ਵੀ ਦੇਖ ਰਿਹਾ ਹੈ। ਕਿਉਂਕਿ ਗੁਰਮਤ ਦਾ ਇਹ ਭਰੋਸਾ ਅਟਲ ਹੈ ਕਿ ਪਰਮਾਤਮਾ ਸਾਰੀਆਂ ਥਾਵਾਂ ਤੇ ਹੈ। ਭਾਵੇਂ ਅਸੀਂ ਇਹ ਸ਼ਬਦ ਵਰ ਦਿੰਦੇ ਹਾਂ ਆਮ ਤੌਰ ਤੇ ਕਿ ਧਰਮ ਅਸਥਾਨ ਦੀ ਚਾਰ ਦੀਵਾਰੀ ਤੱਕ ਕੇਵਲ ਰੱਬ ਪਰਮਾਤਮਾ ਵਾਹਿਗੁਰੂ ਔਰ ਹਰੀ ਨਹੀਂ। ਜੇ ਇੱਕ ਹਿੰਦੂ ਵੀਰ ਕਹੇ ਕਿ ਮੰਦਿਰ ਦੀ ਚਾਰ ਦੀਵਾਰੀ ਦੇ ਅੰਦਰ ਹੀ ਕੇਵਲ ਭਗਵਾਨ ਹੈ, ਜੇ ਆਪਾਂ ਇਹ ਵੀ ਸ਼ਬਦ ਵਰਤਣ ਲੱਗ ਪਈਏ ਕਿ ਸਿਰਫ ਗੁਰਦੁਆਰੇ ਦੀ ਚਾਰ ਦੀਵਾਰੀ ਅੰਦਰ ਹੀ ਗੁਰੂ ਦੇਖਦਾ ਹੈ, ਜੇ ਇਸਲਾਮ ਵਾਲਾ ਇਹ ਸ਼ਬਦ ਕਹੇ ਕਿ ਰੱਬ ਕੇਵਲ ਮਸਜਿਦ ਦੇ ਅੰਦਰ ਹੀ ਦੇਖਦਾ ਹੈ, ਇਹ ਸਾਡੇ ਅੰਦਰ ਦੇ ਭੁਲੇਖੇ ਨੇ। ਮਹਾਰਾਜ ਕਹਿੰਦੇ ਨੇ ਤੂੰ ਕਿਤੇ ਵੀ ਧਰਤੀ ਦੇ ਕੋਨੇ 'ਚ ਚਲਾ ਜਾਈਂ, ਉਹ ਪਰਮਾਤਮਾ, ਉਹ ਰੱਬ, ਉਹ ਅੱਲਾ, ਉਹ ਵਾਹਿਗੁਰੂ ਜ਼ਿੰਦਗੀ ਦੇ ਹਰ ਪੜਾਂ ਤੇ ਹਰ ਥਾਂ ਤੇ ਤੇਰੇ ਨਾਲ ਤੈਨੂੰ ਦੇਖ ਰਿਹਾ ਹੈ। ਸਤਿਗੁਰੂ ਦੇ ਅੰਮ੍ਰਿਤ ਬੋਲ ਨੇ ਤੂੰ ਸਭਨੀ ਥਾਈ ਜਿੱਥੇ ਹੋ ਜਾਈਂ, ਮੈਂ ਕਿਤੇ ਵੀ ਚਲਾ ਜਾਵਾਂ ਤੂੰ ਪਰਮਾਤਮਾ ਮੇਰੇ ਨਾਲ ਹੈ, ਮੇਰੇ ਹਰ ਹਰਕਤ ਤੇ ਕਰਮ ਨੂੰ ਦੇਖ ਰਿਹਾ ਹੈ। ਤੂੰ ਸਭਨੀ ਥਾਈ ਜਿੱਥੇ ਹੋ ਜਾਈਂ ਸਾਚਾ ਸਿਰਜਣ ਖਾਰ ਜੀਓ। ਮਹਾਰਾਜ ਜੀ ਦੇ ਬਚਨ ਨੇ ਕਿ ਉਹ ਹਰ ਥਾਵਾਂ ਤੇ ਬੰਦੇ ਦੇ ਕਰਮ ਦੇਖਦਾ ਹੈ। ਜੋ ਅੱਜ ਦਾ ਪ੍ਰਕਰਨ ਹੈ ਥੋੜਾ ਜਿਹਾ ਆਰੰਭ ਵਿੱਚ, ਕਿਉਂਕਿ ਲੜੀਵਾਰ ਸ਼ਬਦ ਦੇ ਅਰਥ ਵੀ ਕਰਨੇ ਨੇ, ਔਰ ਸਿੰਘ ਸਾਹਿਬ ਜੀ ਦੇ ਹੁਕਮ ਮੁਤਾਬਕ ਹਜ਼ੂਰ ਦੀ ਸ਼ਹਾਦਤ ਸੰਬੰਧੀ ਵੀ ਸੰਖੇਪ ਵਿਚਾਰ ਜ਼ਰੂਰ ਕਰਾਂਗੇ। ਦੇਖੋ, ਇਨਸਾਨ ਕਦੀ ਕੋਈ ਮਾੜਾ ਕਰਮ ਕਰਦਾ ਹੈ, ਉਹ ਦੁਨੀਆਂ ਤੋਂ ਤਾਂ ਪਰਦਾ ਪਾ ਕੇ ਲੁਕਾ ਸਕਦਾ ਹੈ, ਪਰ ਵਾਹਿਗੁਰੂ ਜੀ ਤੋਂ ਪਰਦਾ ਸੰਸਾਰ ਵਿੱਚ ਕੋਈ ਨਹੀਂ ਪਾ ਸਕਦਾ। ਸਾਡੇ ਕਰਮ ਸਾਡੇ ਪਰਿਵਾਰ ਤੋਂ ਲੁਕ ਸਕਦੇ ਨੇ, ਸਾਡੇ ਕਰਮ ਸਾਡੇ ਸਮਾਜ ਤੋਂ ਲੁਕ ਸਕਦੇ ਨੇ, ਸਾਡੇ ਕਰਮ ਸਾਡੇ ਰਿਸ਼ਤੇਦਾਰਾਂ ਤੋਂ ਲੁਕ ਸਕਦੇ ਨੇ, ਸਾਡੇ ਕਰਮ ਸਾਡੇ ਧਰਮ ਦੇ ਖੇਤਰ ਵਿੱਚ ਵਿਚਰਨ ਵਾਲੇ ਲੋਕਾਂ ਤੋਂ ਲੁਕ ਸਕਦੇ ਨੇ, ਪਰ ਪਰਿਪੂਰਨ ਪਰਮਾਤਮਾ ਕਰਮ ਬਾਅਦ ਵਿੱਚ ਬਣਦਾ। ਜੋ ਕੁਝ ਸਾਡੇ ਅੰਦਰ ਖਿਆਲ ਪੈਦਾ ਹੁੰਦਾ, ਪਰਮਾਤਮਾ ਤਾਂ ਸਾਡੇ ਖਿਆਲਾਂ ਨੂੰ ਵੀ ਦੇਖਦਾ ਪਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਓ ਅਸੀਂ ਕੁਝ ਪ੍ਰਮਾਣ ਲੈ ਲਈਏ ਕਿ ਆਮ ਤੌਰ ਤੇ ਮਨ 'ਚ ਖਿਆਲ ਹੁੰਦਾ ਕਿ ਦੇਖੋ ਜੀ, ਕੀਤੇ ਹੋਏ ਕਰਮ ਕੋਈ ਅੱਖਾਂ ਨਾਲ ਦੇਖੇ ਤੇ ਨਜ਼ਰ ਆਉਂਦੇ ਨੇ, ਤੇ ਜਿਹੜੇ ਕਰਮ ਕਰ ਹੀ ਲਏ ਉਹਨੂੰ ਪਰਮਾਤਮਾ ਸਾਡੇ ਅੰਦਰ ਨੂੰ ਕਿਵੇਂ ਦੇਖ ਸਕਦਾ ਹੈ? ਅੱਜ ਕੱਲ੍ਹ ਦਾ ਹੋ ਸਕਦਾ ਤਾਰਕੀ ਕੇ ਕਹੇ ਕਿ ਬਾਹਰ ਬੋਲੇ ਹੋਏ ਬੋਲ ਤਾਂ ਇਨਸਾਨ ਸੁਣ ਸਕਦਾ, ਸਾਡੇ ਕਰਮਾਂ ਨੂੰ ਲੋਕ ਦੇਖ ਸਕਦੇ ਨੇ, ਪਰ ਜੋ ਸਾਡੇ ਅੰਦਰ ਖਿਆਲ ਥਾਟ ਜਾਂ ਫੁਰਨੇ ਵਿਚਾਰ ਪੈਦਾ ਹੋਏ ਨੇ ਉਹਨੂੰ ਕਿਵੇਂ ਕੋਈ ਦੇਖ ਸਕਦਾ ਹੈ? ਇੱਥੇ ਮੈਂ ਸਿਰਫ ਇੱਕ ਉਦਾਹਰਨ ਦੇ ਦਿਆਂਗਾ। ਭਾਈ ਸਾਹਿਬ ਭਾਈ ਸ਼ੇਰ ਸਿੰਘ ਜੀ ਕਸ਼ਮੀਰ ਵਾਲੇ ਹੋਏ, ਉਹਨਾਂ ਦੀਆਂ ਦੋ ਕਿਤਾਬਾਂ, ਇੱਕ ਆਤਮ ਦਰਸ਼ਨ ਤੇ ਇੱਕ ਵਾਹਿਗੁਰੂ ਦਰਸ਼ਨ, ਉਹ ਪੜ੍ਹਨ ਵਾਲੀਆਂ। ਉਸ ਵਿੱਚ ਉਹਨਾਂ ਨੇ ਇੱਕ ਬੜਾ ਸੋਹਣਾ ਖਿਆਲ ਦਿੱਤਾ ਇਸ ਸੰਬੰਧੀ ਕਿ ਪਰਮਾਤਮਾ ਸਾਡੇ ਅੰਦਰ ਨੂੰ ਕਿਵੇਂ ਦੇਖਦਾ ਹੈ। ਜੇ ਕੋਈ ਮੰਨ ਲਓ ਤਰਕ ਕਰ ਲਵੇ ਕਿ ਅੰਦਰ ਦੀ ਗੱਲ ਕਿਵੇਂ ਪਰਮਾਤਮਾ ਦੇਖ ਲੈਂਦਾ, ਉਹਨਾਂ ਨੇ ਸਿਰਫ ਇੱਕ ਮੋਟੀ ਜਿਹੀ ਉਦਾਹਰਨ ਦਿੱਤੀ ਹੈ ਕਿ ਸਾਡੇ ਖੱਤ ਦੀ ਤਲੀ ਉੱਪਰ ਕੋਈ ਚੀਜ਼ ਰੱਖੀ ਹੋਵੇ। ਮੰਨ ਲਓ ਇੱਕ ਬੱਚੇ ਨੇ ਆਪਣੇ ਖੱਤ ਦੀ ਤਲੀ ਉੱਪਰ ਇੱਕ ਛੋਟਾ ਜਿਹਾ ਸਿੱਕਾ ਹੀ ਰੱਖਿਆ ਹੋਵੇ, ਜਾਂ ਕੋਈ ਸੂਈ ਮੈਟਲ ਦੀ ਲੋਹੇ ਦੀ ਸੂਈ ਖੱਤ ਦੀ ਤਲੀ ਤੇ ਰੱਖੀ, ਪਰ ਜਦੋਂ ਉਹ ਹੱਥ ਚਾਨਣ ਵਿੱਚ ਲੈ ਕੇ ਜਾਏਗਾ ਸੂਰਜ ਦੀਆਂ ਕਿਰਨਾਂ ਵਿੱਚ, ਤੇ ਹੱਥ ਉੱਪਰ ਟਿੱਕੀ ਹੋਈ ਚੀਜ਼ ਜ਼ਰੂਰ ਨਜ਼ਰ ਆਏਗੀ। ਜੇ ਉਹ ਲਾਈਟ ਦੇ ਚਾਨਣੇ ਜਾਏਗਾ, ਬੱਤੀ ਦੇ, ਦੀਵੇ ਦੇ, ਲੈਂਪ ਦੇ, ਜਾਂ ਆ ਬਿਜਲੀ ਦੀ ਰੋਸ਼ਨੀ ਦੇ, ਤੇ ਉਹਦੇ ਹੱਥ ਦੀ ਤਲੀ ਉੱਪਰ ਰੱਖੀ ਹੋਈ ਸੂਈ ਜ਼ਰੂਰ ਨਜ਼ਰ ਆਏਗੀ। ਪਰ ਉਹੀ ਬੱਚਾ ਮੰਨ ਲਓ ਉਸ ਸੂਈ ਨੂੰ ਆਪਣੇ ਮੂੰਹ ਰਾਹੀਂ ਅੰਦਰ ਨਿਕਲ ਜਾਏ, ਉਹਦੇ ਪੇਟ ਵਿੱਚ ਚਲੀ ਜਾਏ, ਤੇ ਉਸ ਬੱਚੇ ਨੂੰ ਭਾਵੇਂ ਆਪਾਂ ਲੈਂਪ ਦੇ ਚਾਨਣੇ ਲਿਟਾ ਦਈਏ, ਪਰ ਸਾਨੂੰ ਨਜ਼ਰ ਨਹੀਂ ਆਉਣੀ ਕਿ ਸੂਈ ਹੈ ਕਿੱਥੇ। ਉਹਨੂੰ ਸੂਰਜ ਦੀ ਕਿਰਨ ਦੇ ਸਾਹਮਣੇ, ਸੂਰਜ ਦੀ ਰੋਸ਼ਨੀ ਵਿੱਚ ਲਿਟਾ ਦਿਓ, ਤੇ ਤਾਂ ਵੀ ਸਮਝ ਨਹੀਂ ਪੈਣੀ ਕਿ ਉਹ ਸੂਈ ਸਰੀਰ ਦੇ ਕਿਸ ਹਿੱਸੇ ਵਿੱਚ ਏ। ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਬਾਹਰ ਦੀ ਲਾਈਟ ਉਸ ਥਾਂ ਤੇ ਨਹੀਂ ਪਹੁੰਚ ਸਕਦੀ ਤੇ ਇੱਥੇ ਆ ਕੇ ਰੋਸ਼ਨੀ ਖਤਮ ਹੋ ਗਈ। ਜਿਸ ਦੇ ਸਰੀਰ ਵਿੱਚ ਸੂਈ ਚਲੀ ਜਾਏ ਤੇ ਜਦੋਂ ਉਹਦੇ ਤਨ ਦਾ ਐਕਸਰਾ ਕਰਦੇ ਨੇ ਤੇ ਐਕਸਰੇ ਦੀਆਂ ਉਹ ਕਿਰਨਾਂ ਇਹਦੀ ਬਾਡੀ ਵਿੱਚ ਪਈ ਹੋਈ ਇੱਕ ਇੱਕ ਨਾੜ ਨੂੰ ਵੀ ਦਿਖਾ ਦਿੰਦੀਆਂ ਨੇ। ਜੇ ਐਕਸਰਾ ਸਾਡੇ ਸਰੀਰ ਦੇ ਅੰਦਰ ਦੀ ਇੱਕ ਇੱਕ ਨਾੜੀ ਤਸਵੀਰ ਬਣਾ ਕੇ ਪ੍ਰਗਟ ਕਰ ਦਿੰਦਾ, ਉਹ ਜਿਸ ਪਰਮਾਤਮਾ ਨੇ ਸਭ ਕੁਝ ਸਿਰਜਿਆ ਹੈ, ਸੱਚ ਇਹ ਵਾ ਉਹਦੀ ਤਾਂ ਨਜ਼ਰ, ਉਹਦੀ ਤਾਂ ਰੋਸ਼ਨੀ, ਉਹਦੀ ਤਾਂ ਕਿਰਨ ਐਕਸਰੇ ਤੋਂ ਵੀ ਬਹੁਤ ਅੱਗੇ ਵੇ। ਐਕਸਰਾ ਤਾਂ ਕੇਵਲ ਬਾਡੀ ਦੀਆਂ ਆਂਤੜੀਆਂ, ਹੱਡੀਆਂ, ਢਾਂਚੇ ਨੂੰ ਕੇਵਲ ਦੱਸ ਸਕਦਾ, ਪਰ ਪਰਿਪੂਰਨ ਪਰਮਾਤਮਾ ਇਸ ਮਨ ਵਿੱਚ ਜਿਹੜੇ ਖਿਆਲ ਨੇ ਉਹਨਾਂ ਖਿਆਲਾਂ ਨੂੰ ਚੰਗੀ ਤਰ੍ਹਾਂ ਪੜ੍ਹਦਾ ਹੈ, ਉਹਦੇ ਕੋਲ ਕਿਰਪਾ ਹੈ। ਆਓ ਅਸੀਂ ਥੋੜਾ ਜਿਹਾ ਬਾਣੀ ਚੋਂ ਦੇਖੀਏ। ਇੱਕ ਤਾਂ ਅਸੀਂ ਰੋਜ਼ ਕਲਗੀਧਰ ਜੀ ਦੇ ਬਚਨ ਹਰ ਅਸਥਾਨ ਤੇ ਪੜ੍ਹੇ ਜਾਂਦੇ, ਉਹ ਬਚਨ ਨੇ ਘੱਟ ਘੱਟ ਕੇ ਅੰਤਰ ਕੀ ਜਾਣਤ, ਕੋਈ ਐਸਾ ਅੰਦਰ ਨਹੀਂ ਜਿਸ ਨੂੰ ਪਰਮਾਤਮਾ ਨਹੀਂ ਜਾਣਦਾ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਉਹ ਭਲਿਆਂ ਦੇ ਫੁਰਨੇ ਵੀ ਜਾਣਦਾ ਹੈ ਤੇ ਉਹ ਬੁਰਿਆਂ ਦੇ ਫੁਰਨੇ ਵੀ ਜਾਣਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਚਨ, ਕੇਵਲ ਆ ਸਾਡਾ ਸਰੀਰ ਤਾਂ ਕਦ ਕਾਂਟ ਕਿਤਨਾ ਹੈ, ਇਹ ਤਾਂ ਇੰਨਾ ਸਥੂਲ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ, ਕਹਿੰਦੇ ਜੇਕਰ ਕੋਈ ਮਨੁੱਖ ਆਪਣੇ ਜੀਵ ਦੇ ਚਸਕੇ ਦੀ ਖਾਤਰ, ਆਪਣੀਆਂ ਇੰਦਰੀਆਂ ਦੀ ਵਾਸ਼ਨਾ ਦੀ ਪੂਰਤੀ ਦੀ ਖਾਤਰ, ਜੇ ਮੰਨ ਲਓ ਕੋਈ ਬੰਦਾ ਪਾਪ ਕਰਦਾ, ਕੋਈ ਖਾਣ ਪੀਣ ਵਾਲਾ ਇਨਸਾਨ, ਮੈਂ ਸਿੱਧੇ ਜੇ ਸ਼ਬਦ ਵਰਤਾਂ, ਉਹ ਲੁੱਕ ਕੇ ਆਪਣੀ ਜੀਵ ਦਾ ਸਵਾਦ ਪੂਰਾ ਕਰ ਰਿਹਾ ਕਿ ਮੇਰੀ ਕਮਿਊਨਿਟੀ ਦਾ ਬੰਦਾ ਕੋਈ ਨਾ ਦੇਖ ਲਵੇ, ਮੇਰੀ ਬਰਾਦਰੀ ਦਾ ਬੰਦਾ ਕੋਈ ਨਾ ਦੇਖ ਲਵੇ, ਮੇਰੇ ਲੋਕ ਨਾ ਮੈਨੂੰ ਦੇਖ ਲੈਣ। ਮਹਾਰਾਜ ਕਹਿੰਦੇ ਨੇ ਕਿ ਦੇਖ ਤੂੰ ਆਪਣੀ ਜ਼ਬਾਨ ਦੀ ਸਵਾਦ ਦੀ ਖਾਤਰ ਪਰਦੇ ਥੱਲੇ ਰਸ ਭੋਗੇਗਾ, ਪਰ ਪਰਮਾਤਮਾ ਤਾਂ ਨਿੱਕੇ ਜਿਹੇ ਕੀੜੇ ਨੂੰ ਵੀ ਜਾਣਦਾ, ਜਿਹੜਾ ਕੀੜਾ ਦਾਣੇ ਵਿੱਚ ਬੈਠ ਕੇ ਦਾਣੇ ਦਾ ਰਸ ਮਾਣਦਾ, ਰੱਬ ਤਾਂ ਸੂਖਸ਼ਮ ਕੀੜਿਆਂ ਉੱਤੇ ਵੀ ਨਜ਼ਰ ਰੱਖਦਾ ਹੈ। ਹਜ਼ੂਰ ਦਾ ਬਚਨ ਹੈ, ਜੇ ਕੋ ਨਾਉ ਧਰਾਏ ਵੱਡਾ ਸਾਧ ਕਰੇ ਮਨ ਭਾਣੇ। ਜੇ ਆਪਣੇ ਆਪ ਨੂੰ ਬਹੁਤ ਕੋਈ ਵੱਡਾ ਕਹਾਏ, ਆਪਣੀ ਮਨ ਮਰਜ਼ੀ ਦੇ ਰਸਾਂ ਨੂੰ ਭੋਗੇ, ਜੇ ਕੋ ਨਾਉ ਧਰਾਏ ਵੱਡਾ शांत करे मन भाणे ते महाराज कहिंदे ने खसम है नदरी कीड़ा आवै जेते चुगे दाने। एक निक्का जा कीड़ा भी खसम दी नजर तो विरवा नहीं, ओ खसम दी नजर तो बाहर नहीं, परमात्मा दी नजर सच एवे कि उस निक्के जा कीड़े दे कर्मा नू ओदे ख्याला नू भी जान दी है। मैं बेनती कर रहा हां कि देखो गुरु ग्रंथ साहिब विचो सानू बड़े बचन ऐसे मिलणगे। ते मैं एक अर्ज कर दिया, जितना वड्डा गुरु ग्रंथ साहिब दा खजाना है ना, मेरा ख्याल है सानू खब्बे सज्जे भटकन दी लोड़ ही नहीं पैणी। बंदे कोल दम होवे सी टुब्बी मारन दा, जे अपने शरीर विच दम नहीं ते केवल समुंदर दियां लहरां दे किनारे खलो के घोगे सिप्पियां चुक के घर नूं आ गए, इहदा मतलब इह नहीं कि जो कुछ तू बोलिया केवल गुरु कोल ओह है। तेनू तां सिर्फ बाहरों घोगे सिप्पियां नजर आए, समुंदर विच डुबण दी जांच आउंदी होवे, जितना कोई गहरा समुंदर विच डुबदा है उहने कीमती मोती उस संसार दे सामने लैके आउंदा। गुरु ग्रंथ साहिब तां खजाना ने, इह तां सुरत दी टुब्बी है, हर एक दी सुरत दी टुब्बी इको जी नहीं। याद रखियो समुंदर एक है, किनारे भी एक ने, पर टुब्बी सारिया दी एक नहीं। कोई 4 फुट जांदा है, कोई 5 फुट जांदा है, ते कई ऐसे मरजीवड़े ने तय तक जाके भी कीमती मोती संसार दी झोली विच पा देंदे। गुरु ग्रंथ साहिब दी पवित्र बाणी ने परिपूर्ण परमात्मा सानू वेखदा है, सानू सुनदा है। हजूर दे बचन ने ए मन मत जाना हर दूर है, ओ मेरे मना किते भुलेखे विच रखे कि परमात्मा ता दूर है, मैनू ता देख ही नहीं रहा। ए मन मत जाना हर दूर है, सदा वेखा दूर सद सुनदा सद वेखदा। ओ ता तेरे शब्दां नू सुन रहा है, ओ तेरे ख्यालां नू वेख रहा है, सद सुनदा सद वेखदा शब्द रहा भरपूर, ओ शब्द रूप सारियां थावां ते वरदा है। सतगुरु दे अमृत बोलां विच्चों 2 बचन मैं गुरु नानक साहिब दी पवित्र रचना विच्चों होर सांझे करने। एक तां देखो जदों बंदा कोई गुनाह करदा है ना, हमेशा उहनू पर्दे थले रखण दा यतन करदा है, पर्दे थले जीण दी कोशिश करदा है। मन लिया जाए लोकां नू पता ना लगे, ते साडे समाज दा ढांचा इह जे गुनाह तकरीबन, मैं तकरीबन शब्द वरत रहा, गुनाह तकरीबन सारे करदे ने, कोई खरियो बूट रहोरी, पर जिदा प्रगट हो जाए वह चोर बन जाता है, ते जेड़ा बरदे थले पाप करी जाए वह संत बनिया रहिंदा। जिदे पर्दे थले ढके रहन वह अपने आप नू कहिंदा आंग ब्रह्मस्मी, मैं ही ब्रह्म हां, ते जिस बंदे दे प्रगट हो गए वह चोर बन गया, ते जिदे पर्दे दे थले जे लुके रहे वह अपने आप नू सब तो चंगा समझदा है। महाराज जी ने बाणी च एक बचन कहा, कहन लगे एक आदमी बाजार विच तुरिया जांदा है। मैं सिर्फ एक प्रकरण आरंभ विच लिया है कि गुरु रामदास जी ने अज कहा कि मेरी जिंदड़िए परमात्मा सब विच वरतदा है, सब कुछ वेखदा है। मनमुख बंदा कहिंदा है वह दूर है, गुरमुख कहिंदा नहीं, वह तो सदा अंग संग मेरे हर हरकत नूं पहचान रहा है। सतगुरु कहिंदे ने बाजार विच आदमी जांदा है, बाजार विच पहरेदार भी कोई नहीं, रात नू चौकीदार दो पहरा देंदे ने वह भी सौ गया, दुकान का मालिक भी सौ गया, मकान का मालिक भी सौ गया। तो इंसान ने की किया कि उस बाजार विच मकान नू उहने सन लाई, सन ला के मकान विच वड़िया, दुकान विच वड़िया, उहने साजो समान चोरी करके गठड़ी बन के तुर पिया, ते बाहर निकलदियां झाती मारदा है कोई गली विच आदमी आ ता ना रिया, पिछों देखदा है कोई मैनू आदमी पिछों ता नहीं देखदा। तन गुरु नानक साहिब कहिंदे ने कि सन लांदियां तेनू किसे नहीं देखिया, दीवार नू तोड़दियां किसे नहीं देखिया, चोरी दा समान गठड़ी विच बंदियां किसे नहीं देखिया, सच एवे तेनू गली विच किसे नहीं देखिया, पर इस भुलेखे नू मन विचों कढ़ दी कि तेनू किसे नहीं देखिया, पर परिपूर्ण परमात्मा जदों तू घरों तुरे उदों ही तेनू देखदिया पिया सी बंदा किहड़े मारे कर्म वल चलिया। महाराज जी का वचन है हट पट्टन बिज मंदर भन्ने, हट पट्टन 2 शब्द ने, खट्टियां बाजार, बाजार विचों खट्टियां तोड़ रहे, हट पट्टन बिज मंदर भन्ने, कर चोरी कर आवे अगों देखे ਪਿੱਛੋਂ ਦੇਖੈ ਤੁਝ ਤੇ ਕਹਾਂ ਛਿਪਾਵੇ। ਸੱਚ ਏਵੇ ਬੰਦਾ ਰੱਬ ਨੂੰ ਕਹਿੰਦਾ, ਗੁਰੂ ਨੂੰ ਕਹਿੰਦਾ, ਦੇਖਦਾ, ਪਰ ਸਿਰਫ ਵਿਖਾਵੇ ਵਾਸਤੇ। ਮੈਂ ਇੱਕ ਗੱਲ ਕਹਿ ਦਿਆਂ, ਮਹਿਸੂਸ ਨਾ ਕਰਿਓ, ਮੰਦਰਾਂ ਵਿੱਚ, ਗੁਰਦੁਆਰਿਆਂ ਵਿੱਚ ਸ਼ਾਇਦ ਕਦੀ ਵੀ ਜਿੱਥੇ ਚੜਾਵੇ ਪਏ ਨੇ, ਗੋਲਕ ਪਈ ਏ, ਕੈਮਰਾ ਕਦੀ ਨਾ ਲੱਗਦਾ। ਸੱਚ ਏਵੇ ਉਹ ਕੈਮਰੇ ਵੀ ਤਾਂ ਲੱਗੇ ਹੋਏ ਨੇ ਕਿ ਬੰਦਾ ਗੁਰੂ ਦੇ ਦਰ ਤੇ ਆ ਕੇ ਵੀ ਸੰਕੋਚ ਨਹੀਂ ਕਰਦਾ, ਉੱਥੇ ਵੀ ਚੋਰੀ ਕਰਦਿਆਂ ਕਹਿੰਦਾ ਮੈਨੂੰ ਕਿਹੜਾ ਦੇਖ ਰਿਹਾ। ਸੱਚਾਈ ਹੈ, ਇਹ ਕੈਮਰਾ ਤਾਂ ਸਿਰਫ ਇੱਥੇ ਝੁਕੇ ਹੋਏ ਨੂੰ ਦੇਖਦਾ ਹੈ। ਦੇਖਿਓ, ਸਿਰਫ ਮੇਰੀ ਬੇਨਤੀ ਸੁਣਿਓ ਧਿਆਨ ਨਾਲ। ਦੇਖੋ, ਬੰਦਾ ਕੈਮਰੇ ਤੋਂ ਡਰਦਾ, ਪਰ ਉਸ ਅੰਦਰ ਕੈਮਰੇ ਤੋਂ ਨਹੀਂ ਡਰਦਾ ਜਿਹੜਾ ਅੰਦਰ ਦੇਖਦਾ ਪਿਆ। ਆ ਬਾਹਰਲੇ ਮੁਲਕਾਂ ਵਿੱਚ ਜਾਈਦਾ ਤੇ ਜਦੋਂ ਸੜਕ ਤੇ ਕੋਈ ਕਾਰ ਲੈ ਕੇ ਜਾਏ ਤੇ ਅਕਸਰ ਕਹਿ ਦਿੰਦੇ ਨੇ ਸਪੀਡ ਪੂਰੀ ਜੀ ਰੱਖਿਓ ਗੱਡੀ ਦੀ, ਸਾਹਮਣੇ ਕੈਮਰਾ ਲੱਗਾ। ਕੈਮਰੇ ਤੋਂ ਲੋਕ ਡਰਦੇ ਨੇ, ਗੁਰਦੁਆਰੇ ਦੇ ਕੈਮਰੇ ਤੋਂ ਡਰਦੇ ਨੇ। ਮੈਂ ਇੱਕ ਬੇਨਤੀ ਕਰਾਂ ਕਿ ਬਾਹਰ ਦੇ ਕੈਮਰੇ ਵਿੱਚ ਤਾਂ ਹੋ ਸਕਦਾ ਕਿਸੇ ਢੰਗ ਨਾਲ ਤੂੰ ਬੰਦ ਕਰਕੇ ਆਪਣੀ ਤਸਵੀਰ ਨੂੰ ਬਚਾ ਲੈ, ਪਰ ਅੰਦਰ ਦੇ ਕੈਮਰੇ 'ਚ ਕਿੱਥੇ ਬਚਾਏਗਾ ਜਿੱਥੇ ਸਭ ਸੁਣਦਾ ਸਭ ਵੇਖਦਾ ਹੈ। ਸਾਹਿਬ ਨੇ ਕਿਹਾ ਹੱਥ ਪੱਟਣ ਵਿੱਚ ਮੰਦਰ ਭੰਨੇ, ਕਰ ਚੋਰੀ ਘਰ ਆਵੇ, ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਾਂ ਛਪਾਵੇ। ਮਹਾਰਾਜ ਜੀ ਨੇ ਕਿਹਾ ਦੇ ਕਿਵਾੜ ਅਨਕ ਪਰਦੇ ਮੈਂ, ਇਹ ਵੀ ਗੁਰੂ ਗ੍ਰੰਥ ਸਾਹਿਬ ਦੇ ਬਚਨ। ਅਨੇਕਾਂ ਤੂੰ ਦਰਵਾਜ਼ੇ ਲਾਨੇ, ਮੈਂ ਇਹ ਸ਼ਬਦ ਕਹਿਣ ਤੋਂ ਸੰਕੋਚ ਨਹੀਂ ਕਰਾਂਗਾ, ਤੂੰ ਕੁਕਰਮ ਕਰ ਲੱਗਿਆਂ ਪਰਦੇ ਤਾਨ ਦੇਨੇ। ਮਹਾਰਾਜ ਕਹਿੰਦੇ ਦੇ ਕਿਵਾੜ ਅਨਕ ਪਰਦੇ ਮੈਂ ਹੈ, ਉਹਦੇ ਵਿੱਚ ਰਾਮਾਇਣ ਹੈ। ਤੇ ਜੇ ਆਪਾਂ ਪੱਛਮ ਦੀ ਗੱਲ ਕਰਾਂਗੇ, ਉੱਥੇ ਸਾਨੂੰ ਅੰਜੀਲ, ਤੋਰੇਤ, ਜ਼ਬੂਰ ਆਦਿਕ ਸ਼ਾਮੀ ਮੱਧ ਦੀਆਂ ਕਿਤਾਬਾਂ ਮਿਲਣਗੀਆਂ। ਬਾਈਬਲ ਪੂਰਬ ਦੇ ਕਿਸੇ ਗ੍ਰੰਥ ਵਿੱਚ ਧਿਆਨ ਦਿਆ ਜੇ, ਸਭ ਤੋਂ ਪਹਿਲਾਂ ਸ਼ਹੀਦ ਸ਼ਬਦ ਹਿੰਦੁਸਤਾਨ ਦੇ, ਇੰਡੀਆ ਦੇ ਸਾਹਿਤ ਵਿੱਚ ਕਦੋਂ ਆਇਆ ਹੈ। ਮੈਂ ਬੇਨਤੀ ਕਰਾਂ, ਅਸੀਂ ਸਿਰਫ ਗੁਰਮਤ ਦਾ ਲਿਟਰੇਚਰ ਦੇਖ ਕੇ, ਵੇਦਾਂ ਵਿੱਚ ਕਿਤੇ ਸ਼ਹੀਦ ਸ਼ਬਦ ਨਹੀਂ, ਪੁਰਾਣਾਂ ਵਿੱਚ ਸ਼ਹੀਦ ਸ਼ਬਦ ਨਹੀਂ, ਉਪਨਿਸ਼ਦ ਵਿੱਚ ਸ਼ਹੀਦ ਸ਼ਬਦ ਨਹੀਂ। ਸਭ ਸ਼ਹੀਦ ਸ਼ਬਦ ਦੀ ਵਰਤੋਂ, ਇਹ ਅਰਬੀ ਦਾ ਸ਼ਬਦ ਹੈ, ਇਸ ਸ਼ਹੀਦ ਸ਼ਬਦ ਦੀ ਵਰਤੋਂ ਕੁਰਾਨ ਵਿੱਚ ਕੀਤੀ ਗਈ ਤੇ ਕੁਰਾਨ ਵਿੱਚ 35 ਵਾਰ ਸ਼ਹੀਦ ਸ਼ਬਦ ਆਇਆ ਹੈ। ਵੈਸੇ ਅਸੀਂ ਸ਼ਹੀਦ ਸ਼ਬਦ ਦੇ ਅਰਥ ਕੀਤੇ ਨੇ ਮੌਤ ਨਾਲ, ਪਰ ਜੇ ਕੋਸ਼ ਨੂੰ ਦੇਖੋਗੇ ਤੇ ਸ਼ਹੀਦ ਦੇ ਅਰਥ ਨੇ ਗਵਾਹ, ਕੈਸੀ ਗਵਾਹੀ ਦੇਣ ਵਾਲਾ। ਤੇ ਅਸੀਂ ਸ਼ਹਾਦਤ, ਅੱਜ ਵੀ ਸ਼ਬਦ ਸਾਡੇ ਹਿੰਦੁਸਤਾਨ ਵਿੱਚ ਚੱਲਦਾ ਕਿ ਜਦੋਂ ਕਿਤੇ ਕੋਈ ਕਚਹਿਰੀ ਵੀ ਜਾਂਦਾ ਤੇ ਕਹਿੰਦੇ ਨੇ ਅੱਜ ਫਲਾਣੇ ਦੇ ਕੇਸ ਦੀਆਂ ਸ਼ਹਾਦਤਾਂ ਨੇ, ਸ਼ਹਾਦਤਾਂ ਦਰ ਤੇ ਅੱਜ ਗਵਾਹੀਆਂ ਨੇ। ਸ਼ਹੀਦ ਸਭ ਤੋਂ ਪਹਿਲਾਂ ਸ਼ਬਦ ਗੁਰੂ ਨਾਨਕ ਸਾਹਿਬ ਤੇ ਭਗਤ ਰਵਿਦਾਸ ਸਾਹਿਬ ਨੇ ਆਪਣੀ ਬਾਣੀ 'ਚ ਵਰਤਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ ਤੇ ਇੱਕ ਬਚਨ ਹੁੰਦਾ, ਪੀਰ ਪੈਗੰਬਰ ਸਾਲਕ ਸਾਧਕ ਸੌਦੇ ਔਰ ਸ਼ਹੀਦ, ਧੰਨ ਗੁਰੂ ਨਾਨਕ ਸਾਹਿਬ ਜੀ। ਭਗਤ ਰਵਿਦਾਸ ਸਾਹਿਬ ਦਾ ਬਚਨ ਹੁੰਦਾ, ਉਹਨਾਂ ਨੇ ਸ਼ਹੀਦਾ ਸ਼ਬਦ ਵਰਤਿਆ ਹੈ। ਉਸ ਤੋਂ ਬਾਅਦ ਸ਼ਹੀਦ ਸ਼ਬਦ ਦੀ ਵਰਤੋਂ ਭਾਈ ਗੁਰਦਾਸ ਸਾਹਿਬ ਨੇ ਕੀਤੀ ਹੈ ਕਿ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਬਰ ਸਿਦਕ ਸ਼ਹੀਦ ਭਰਮ ਭੁੱਖ ਹੋਵਣਾ। ਪਰ ਜਿਹੜਾ ਸ਼ਹੀਦ ਸ਼ਬਦ ਹੈ, ਇਹਨੂੰ ਥੋੜ੍ਹਾ ਜਿਹਾ ਅਸੀਂ ਭਾਵਨਾ ਨਾਲ ਦੇਖੀਏ ਕਿ ਹਿੰਦੁਸਤਾਨ ਵਿੱਚ ਬਲੀ ਸ਼ਬਦ ਤਾਂ ਪ੍ਰਚਲਿਤ ਸੀ, ਕੁਰਬਾਨੀ ਵੀ ਨਹੀਂ, ਕਿਉਂਕਿ ਕੁਰਬਾਨੀ ਵੀ ਇਸਲਾਮੀ ਵੱਤ ਦਾ ਸ਼ਬਦ ਹੈ। ਹੁਣ ਜਿਹੜਾ ਬਲੀ ਸੀ ਉਹ ਬਲਦਾਨ, ਬਲਦਾਨ ਸ਼ਬਦ ਹੈ, ਬਲਦਾਨ ਆਪਣੇ ਅੰਦਰ ਦੀਆਂ ਇੱਛਾਵਾਂ ਦੀ ਪੂਰਤੀ ਲਈ ਹੈ। ਕੋਈ ਬਨਾਰਸ ਵਿੱਚ ਲੱਗੇ ਹੋਏ ਆਰੇ ਨਾਲ ਚੀਰਿਆ ਜਾਂਦਾ, ਚੇਤੇ ਰੱਖਿਓ, ਉਹ ਵੀ ਆਰੇ ਨਾਲ ਚੀਰਿਆ ਜਾਂਦਾ ਕੇਵਲ ਸਵਰਗ ਦੀ ਇੱਛਾ ਨਾਲ, ਪਰ ਚਾਂਦਨੀ ਚੌਂਕ ਵਿੱਚ ਵੀ ਆਰੇ ਨਾਲ ਚੀਰਿਆ ਜਾਂਦਾ, ਉਹ ਸਵਰਗ ਦੀ ਇੱਛਾ ਨਾਲ ਨਹੀਂ, ਉਹ ਜ਼ਾਲਮ ਰਾਜ ਦੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਵਾਸਤੇ ਚੀਰਿਆ ਜਾਂਦਾ। ਬਨਾਰਸ ਵੀ ਜਿਹੜੇ ਚੀਰੇ ਗਏ, ਕਿਉਂਕਿ ਇਹ ਜਹਾਂਗੀਰ ਦੇ ਵੇਲੇ ਆਰਾ ਬੰਦ ਹੋਇਆ ਸੀ, ਇੱਥੇ ਆਪਣੇ ਆਪ ਨੂੰ ਚਰਾ ਕੇ ਕਹਿੰਦੇ ਸਨ ਦਾਨ ਪੁੰਨ ਕਰ ਤੂੰ ਬਖਸ਼ਿਆ ਗਿਆ। ਪਰ ਕਿਸੇ ਦਾ ਜ਼ਿਕਰ ਕਿਤੇ ਇਤਿਹਾਸ ਵਿੱਚ ਆਉਂਦਾ ਕਿ ਫਲਾਣੇ ਸੇਠ ਨੇ ਆਪਣੇ ਆਪ ਨੂੰ ਆਰੇ ਨਾਲ ਚਰਾਇਆ? ਨਹੀਂ। ਜੇ ਕਿਤੇ ਆਰੇ ਨਾਲ ਚੀਰਨ ਦੀ ਗੱਲ ਚੱਲੇਗੀ ਤੇ ਸਨਮਾਨਯੋਗ ਭਾਈ ਸਾਹਿਬ ਭਾਈ ਮਤੀ ਦਾਸ ਜੀ ਦੀ ਚੱਲੇਗੀ। ਮੈਂ ਫਿਰ ਬੇਨਤੀ ਕਰਾਂ, ਜੋ ਸ਼ਹੀਦ ਸ਼ਬਦ ਹੈ, ਇਸਲਾਮ ਵਿੱਚ 5 ਤਰ੍ਹਾਂ ਦੇ ਸ਼ਹੀਦ ਮੰਨੇ ਨੇ, ਉਹ ਇਹ ਨੇ। ਪਹਿਲਾ ਹੈ ਸ਼ਹੀਦ, ਦੂਸਰਾ ਹੈ شہید آجم، تیسرا ہے شہید کربلا، چوتھا ہے شہید وطن، پنجواں ہے شہید محبت۔ یہ پانچ طرح کی شہیدی اسلام وچ منی گئی۔ وہ پہلا شبد شہید، شہید دے ارتھ کردے نے گو جو نیکی دے سچ دے رستے تے چلدا ہویا سچ دی آواز نو بلند کردیاں موت نو سویکار لوے تے اسلام کہندا او شہید ہے۔ یہ گل چیتے رکھو، اسلام وچ جدوں کوئی شہید ہوندا ہے انہاں دے فلسفے مطابق او شہید دا اشنان نہیں جے کراندے۔ زیادہ تر وہ کہندے نے شہید نو اشنان دی لوڑ نہیں، غسل دی لوڑ نہیں، انہیں خون وچ ہی اپنا اشنان کر لیا ہے۔ وہ تاں ایتھوں تک کہندے نے کہ شہید نو کسے دے سپارش دی لوڑ نہیں، شہید تاں رب دی درگاہ وچ پروان ہو گیا ہے۔ وہ کہندے نے شہید دے زخم جنے پھٹ لگے نے، اے دے زخماں دے وچوں قیامت والے دن روشنی تے نور نکلے گا۔ پہلا شبد ہے شہید، تے دوجا شبد ہے شہید کربلا۔ شہید کربلا کہندے نے کہ جڑے کربلا دے میدان وچ شہادت دا جام پی گئے، حضرت محمد صاحب جی دے دوتے حسن تے حسین، حضرت امام حسین تے حضرت حسین تے حسن، انہاں نوں کہندے نے شہید کربلا۔ اس تو اگے تیجا ہے شہید آجم، اپنے ملک وچ وی شہید آجم شبد وردے نے، تے جے کر کوئی پوچھ لے بھی شہید آجم دے ارتھ کی نے، تے میرا خیال ہے پتہ شاید گھٹ ہی ہون۔ شہید آزم اسلام وچ اس نوں کہندے نے کہ جنوں مرن تو بعد، شہید ہون تو بعد حضرت امام حسین دی پدوی دتی جائے، اونوں کہندے نے شہید آجم۔ آجم دا ارتھ ہے وڈا، جڑا شہیداں وچ سب تو اچے رتبے تے ہے۔ شہید، شہید کربلا، شہید آجم، تے چوتھا ہے شہید وطن۔ وطن دا ارتھ ملک، جڑا اپنے ملک دی سرحد دی خاطر شہادت دا جام پی جائے وہ شہید وطن۔ تے پنجواں ہے شہید محبت، کہ جڑا اپنے پریمی دی خاطر پاویں زہر ہی کھا لے۔ میں صرف انہاں دے فلسفے دی گل کر رہا، پھر اسی آوانگے گرمت وچ شہیدی دا کنسپٹ کی ہے۔ ہوں انہاں دے مسئلے فلسفے مطابق مان لو کوئی اپنے پیارے دی خاطر، پریمی دی خاطر مر جائے، ڈب جائے، انہوں موت آ جائے، تے او شبد وردے نے شہید محبت۔ پر گرمکھو، ہندوستان بھارت دی دھرتی تے پہلا شہید دھرم دی خاطر، ایمان دی خاطر، او تن گرو ارجن دیو سچا پاتشاہ ہے۔ اس تو پہلا شہید شبد میں دعویٰ نہیں کراں گا، پر بھروسے نال اس تو پہلا شہیدی دا تانوں کتے بھی کوئی لیکھ نہیں ملے گا۔ پہلے شہید تن گرو ارجن دیو نے بن کے مارے ہوئے تا انیکاں ملن گے، پر موت نو کھڑے متھے پروان کرنا، اپنے عقیدے تو ڈولنا نا، وہ کیول تن گرو ارجن دیو سچا پاتشاہ ملے۔ تھوڑا جا پچھوکڑ ول جاواں، اے شیش گنج صاحب بھی بینتی کیتی سی، پر سکھی وچ نا شہادت دیاں دو طرحاں نے، ایک ہے سرر دی شہیدی، شیش دیا پر سرر نہ دیا، صدق دی شہیدی، تے دوجا سکھی وچ ہے جوجارو شہیدی۔ بس آئی دو طرحاں نے ساڈے وچ، اسی شہید آزم جا شہید کربلا نہیں، ساڈے وچ ایک تاں ہے صدق والی، صبر والی شہیدی، تے جوجی ہے جوجارو شہیدی۔ صبر والی شہیدی ہے کہ ظالم ظلم کرے تتی توی تے بٹھا دے، تے اوتھے بیٹھ کے بھی گائی جانا تیرا کیا میٹھا لگ ہے۔ صبر والی شہیدی ہے کہ چاندنی چونک وچ کھڑیاں کر دے، سر تے آرا چلائی دے، پر رسنا تو گائی جانا جو تد پاوے سائی بھلی کار، تو سدا سلامت نرنکار، اے صبر والی ہے۔ پر چیتے رکھو نال جوجارو شہیدی بھی ہے۔ جوجارو شہیدی وچ چمکور دے شہید آن گے، جوجارو شہیدی وچ مقتصر دے شہید آن گے، جوجارو شہیدی وچ امرتسر دی پہلی جنگ دے شہید آن گے، جوجارو شہیدی دے اندر آپاں دیکھاں گے پونٹا صاحب دے شہید آن گے، صبر والی شہیدی وچ گرو ارجن دیو آن گے، گرو تیگ بہادر آن گے، صبر والی شہیدی وچ بھائی منی سنگھ آن گے، پر جوجارو شہیدی وچ بابا دیپ سنگھ جی آن گے۔ دیکھو ایک پاسے کہ ننکانا صاحب دے شہید ਜੈਤੋ ਦੇ ਮੋਰਚੇ ਦੇ ਸ਼ਹੀਦ ਇਹ ਸਾਰੇ ਸਬਰ ਵਾਲੀ ਕੈਟਾਗਰੀ ਚ ਆਉਂਦੇ ਨੇ, ਪਰ ਸਾਡੇ ਘਰ ਅੰਦਰ ਸਬਰ ਨਾਲ ਸ਼ਹੀਦੀ ਨੂੰ ਪ੍ਰਵਾਨ ਕਰਨ ਵਾਲਾ ਵੀ ਉੱਚੇ ਰੁਤਬੇ ਤੇ ਹੈ ਤੇ ਇੱਥੇ ਮੈਦਾਨੇ ਜੰਗ ਵਿੱਚ ਜੂਝ ਕੇ ਆਪਣਾ ਟੁਕੜਾ ਟੁਕੜਾ ਕਰਾਉਣ ਵਾਲਾ ਵੀ ਉੱਚੇ ਰੁਤਬੇ ਤੇ ਹੈ ਤੇ ਬਾਣੀ ਵਿੱਚ ਦੋਨੋਂ ਪੱਖ ਮਿਲਦੇ। ਮੈਂ ਦੋਨੋਂ ਪ੍ਰਮਾਣ ਦੇ ਦੇਣਾ। ਇੱਕ ਪਾਸੇ ਆਉਂਦਾ ਭਾਵੇਂ ਅਸੀਂ ਗਾਨੇ ਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੇ ਕਿ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ, ਉਹ ਤੋਂ ਤਾਂ ਲੜੇ ਹੈ ਹੀ ਨਹੀਂ। ਚੇਤੇ ਰੱਖੋ, ਮੇਰੀ ਬੇਨਤੀ ਸਮਝੋ, ਉਹਨਾਂ ਲਿਖਿਆ ਕਿ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ, ਮਰਨੇ ਤੇ ਕਿਆ ਡਰਪਣਾ ਜਬ ਹਾਥ ਸਿੰਦੋਰਾ ਲੀ। ਉਹਨਾਂ ਦੀ ਸ਼ਬਦ ਖੈ, ਅਸੀਂ ਬਾਣੀ ਵਿੱਚੋਂ ਪੜ੍ਹ ਰਹੇ ਹਾਂ। ਮਨ ਨੇ ਛਾੜ ਭਰਮ ਪ੍ਰਗਟ ਹੋਏ ਨਾਚੋ, ਇਹ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਣ ਤੇ ਡਰਪੈ ਸਤੀ ਕੇ ਸਾਂਝੈ ਭਾਂਡੈ। ਡਗਮਗ ਛਾੜ ਰੇ ਮਨ ਬੋਰਾ, ਅਬ ਤੋ ਜਰੈ ਮਰੈ ਸਿੱਧ ਪਾਈਐ ਲੀਨੋ ਹਾਥ ਸੰਦੌਰਾ। ਹਾਂ, ਦੂਜੇ ਪਾਸੇ ਜਦੋਂ ਜੁਝਾਰੂ ਸ਼ਹੀਦੀ ਆਉਂਦੀ ਏ, ਉਦੋਂ ਆਵਾਜ਼ ਆਉਂਦੀ ਏ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਕਹੋ ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਤ ਮਰੈ ਕਬੂ ਨਾ ਛਾਡੈ ਖੇਤ, ਉਹ ਜੁਝਾਰੂ ਸ਼ਹੀਦੀ ਹੈ। ਦੋਨੋਂ ਪੱਖ ਬਾਣੀ ਚੋਂ ਮਿਲਣਗੇ। ਆਓ ਥੋੜਾ ਜਿਹਾ ਗੁਰੂ ਤੇਗ ਬਹਾਦਰ ਸਾਹਿਬ, ਮੈਂ ਪਿਛੋਕੜ ਵਿੱਚ ਬੇਨਤੀ ਕਰਨੀ ਚਾਹੁੰਦਾ, ਸ਼ੀਸ਼ਗੰਜ ਸਾਹਿਬ ਇਹ ਸ਼ਬਦ ਕਹੇ ਸਨ ਪਰਸੋਂ, ਮੈਂ ਅੱਜ ਇੱਥੇ ਦੁਹਰਾ ਥੋੜਾ ਜਿਹਾ ਲਿਆਉਣ ਲੱਗਾ। ਦੇਖੋ, ਲਾਹੌਰ ਦੀ ਧਰਤੀ ਹੈ ਤੇ ਬਾਦਸ਼ਾਹ ਜਹਾਂਗੀਰ ਹੈ, ਦਿੱਲੀ ਦੀ ਧਰਤੀ ਹੈ ਤੇ ਬਾਦਸ਼ਾਹ ਔਰੰਗਜ਼ੇਬ ਹੈ। ਲਾਹੌਰ ਦੀ ਤੱਤੀ ਤਵੀ ਤੇ ਧੰਨ ਗੁਰੂ ਅਰਜੁਨ ਦੇਵ ਬੈਠਦੇ ਨੇ ਤੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਗੁਰੂ ਅਰਜੁਨ ਦੇਵ ਦਾ ਪੋਤਾ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਬੈਠਦਾ। ਜਹਾਂਗੀਰ ਦਾਦਾ ਹੈ, ਔਰੰਗਜ਼ੇਬ ਪੋਤਾ ਹੈ, ਗੁਰੂ ਅਰਜੁਨ ਦੇਵ ਦਾਦੇ ਨੇ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪੋਤੇ। ਇਸ ਦੁਨੀਆਂ ਵਿੱਚ ਸਭ ਤੋਂ ਵੱਡਾ ਭੈ ਮੌਤ ਦਾ ਹੈ। ਸੱਚ ਇਹ ਜੇ ਬੰਦਾ ਨਾ ਮੌਤ ਤੋਂ ਬਚਣ ਲਈ ਆਪਣੇ ਸਰੀਰ ਦੇ ਅੰਗ ਵੀ ਕਟਵਾ ਜਾਂਦਾ ਹੈ। ਤੁਸੀਂ ਹਸਪਤਾਲ ਵੀ ਜਾਓ, ਆ ਬੜੇ ਬੰਦੇ ਮਿਲਣਗੇ ਐਸੇ, ਉਹਨਾਂ ਨੂੰ ਦੱਸਿਆ ਜਾਏ ਵੀ ਤੈਨੂੰ ਜਿਹੜੀ ਬਿਮਾਰੀ ਲੱਗੀ ਏ, ਜੇ ਤੇਰੀ ਲੱਤ ਨਾ ਕੱਟੀ ਤੇ ਤੂੰ ਬਚਣਾ ਨਹੀਂ। ਹਾਲਾਂਕਿ ਦੇਖੋ, ਸਰੀਰ ਦਾ ਅੰਗ ਬੜਾ ਕੀਮਤੀ ਏ, ਲੱਤ ਬਾਂਹ ਹੱਥ ਇਹ ਕੋਈ ਮਾਮੂਲੀ ਨਹੀਂ, ਪਰ ਬੰਦਾ ਆਪਣੀ ਜਾਨ ਨੂੰ ਬਚਾਉਣ ਲਈ ਕਹਿੰਦਾ ਕੋਈ ਗੱਲ ਨਹੀਂ, ਲੱਤ ਮੇਰੀ ਕੱਟ ਦਿਓ ਪਰ ਮੇਰੀ ਜਿੰਦ ਬਚਣੀ ਚਾਹੀਦੀ। ਇਹਦਾ ਮਤਲਬ ਮੌਤ ਇੰਨੀ ਦੁਖਦਾਈ ਹੈ ਕਿ ਆਪਣੀ ਇੱਕ ਲੱਤ ਦੇਣ ਨੂੰ ਤਿਆਰ ਏ ਪਰ ਮੌਤ ਨੂੰ ਸਵੀਕਾਰ ਨਹੀਂ ਕਰਦਾ। ਤੁਸੀਂ ਦੇਖੋਗੇ ਕਈ ਲੋਕ, ਉਹਨਾਂ ਦੇ ਹੱਥ ਕੱਟੇ ਜਾਂਦੇ ਨੇ, ਉਹ ਕਹਿੰਦੇ ਨੇ ਜੇ ਹੱਥ ਨਾ ਕੱਟਿਆ ਪੂਰਾ ਸਰੀਰ ਖਤਮ ਹੋ ਜਾਏਗਾ। ਉਹ ਕਹੇਗਾ ਮੇਰੇ ਹੱਥ ਨੂੰ ਕੱਟ ਲਓ ਪਰ ਮੈਨੂੰ ਮੌਤ ਨਾ ਆਵੇ। ਇਹਦਾ ਮਤਲਬ ਬੰਦਾ ਜਿਸਮ ਨੂੰ ਇਤਨਾ ਪਿਆਰ ਕਰਦਾ, ਮੌਤ ਬੜਾ ਵੱਡਾ ਭੈ ਵੇ। ਜਦੋਂ ਮੌਤ ਆਉਂਦੀ ਏ, ਲੋਕ ਵੱਡੇ ਵੱਡੇ ਸਿਧਾਂਤ ਵੀ ਦਾਂ ਤੇ ਲਾ ਦਿੰਦੇ ਨੇ। ਉਹ ਕਹਿੰਦੇ ਨੇ ਕਿ ਜਾਨ ਹੈ ਤੇ ਜਹਾਨ ਹੈ। ਮੇਰੀ ਬੇਨਤੀ ਸਮਝੋ, ਜੋ ਮੈਂ ਸ਼ਬਦ ਕਹਿਣ ਲੱਗਾ, ਇਹ ਸਾਡੇ ਪੰਜਾਬੀ ਚ ਕਹਾਵਤ ਹੈ, ਜਾਨ ਹੈ ਤੇ ਜਹਾਨ ਹੈ। ਉਹ ਕਹਿੰਦੇ ਜੇ ਜਾਨ ਬਚੀ ਰਹੇਗੀ ਤੇ ਜਹਾਨ ਨੂੰ ਦੇਖਾਂਗੇ, ਜੇ ਜਾਨ ਹੀ ਚਲੀ ਗਈ ਤੇ ਜਹਾਨ ਨਹੀਂ ਰਹਿਣਾ। ਆਪਣੀ ਜਾਨ ਬਚਾਓ। ਪਰ ਸ਼ਹੀਦ ਇਹ ਨਹੀਂ ਕਹਿੰਦਾ ਕਿ ਜਾਨ ਖੈ ਤੇ ਜਹਾਨ ਖੈ, ਉਹ ਕਹਿੰਦਾ ਇਮਾਨ ਖੈ ਤੇ ਜਾਨ ਖੈ। ਜੇ ਇਮਾਨ ਨਹੀਂ ਤੇ ਜਾਨ ਨੂੰ ਰੱਖ ਕੇ ਕੀ ਕਰਨਾ। ਫਿਰ ਮੈਂ ਸ਼ਬਦ ਦੁਹਰਾ ਦਿਆਂ, ਦੁਨੀਆਦਾਰ ਕਹਿੰਦਾ ਜਾਨ ਖੈ ਤੇ ਜਹਾਨ ਖੈ, ਪਰ ਸ਼ਹੀਦ ਕਹਿੰਦਾ ਕਿ ਇਮਾਨ ਖੈ ਤੇ ਜਾਨ ਖੈ। ਜੇ ਇਮਾਨ ਹੀ ਰਹਿ ਗਿਆ ਨਾ ਤੇ ਫਿਰ ਜੀ ਕੇ ਇਸ ਧਰਤੀ ਤੇ ਲੈਣਾ ਕੀ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹ ਤੱਤੀ ਤਵੀ ਤੇ ਬੈਠੇ ਨੇ। ਉਹਨਾਂ ਦੀ ਸ਼ਹਾਦਤ ਨਿਰੋਲ ਸਿੱਖੀ ਲਈ, ਨਿਰੋਲ ਗੁਰਮਤ ਦੇ ਸਿਧਾਂਤ ਲਈ, ਪਰ ਉਸ ਤਵੀ ਤੇ ਬੈਠ ਕੇ ਸਿਧਾਂਤ ਨੂੰ ਛੱਡਿਆ ਨਹੀਂ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਿੱਲੀ ਆਉਂਦੇ ਨੇ, ਉਹ ਸਿਰ ਨੂੰ ਤਿਆਗਦੇ ਨਹੀਂ। ਇੱਕ ਕਵੀ ਦੇ ਬੜੇ ਸੋਹਣੇ ਸੁਖਨ ਨੇ, ਉਹ ਕਹਿੰਦਾ ਜਦੋਂ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਇਆ, ਆਪ ਇਹ ਮਤ ਸੋਚਿਓ ਵੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਦੀ ਤੇ ਗੱਲ ਗੁਰੂ ਅਰਜੁਨ ਦੇਵ ਦੀ, ਕਿਉਂਕਿ ਬੀਜ ਤੋਂ ਗੱਲ ਸ਼ੁਰੂ ਕਰੀਏ ਜਿਸ ਬੂਟੇ ਵਿੱਚੋਂ ਫਿਰ ਫੁੱਲ ਨਿਕਲਦੇ ਪਏ। ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠੇ ਨੇ ਤੇ ਪੁੱਛਦਾ ਸਾਈ ਮੀਆਂ ਮੀਰ ਕਿ ਮਾਲਕ ਇਹ ਮਾਜਰਾ ਕੀ? ਕਹਿਣ ਲੱਗੇ ਅੱਜ ਬੀਜ ਬੀ ਕੇ ਚੱਲਿਆ, ਦੇਖੋ ਇਹ ਬੀਜ ਇੰਨਾ ਨਰੋਇਆ ਹੈ, ਇਹ ਸੋਚਦੇ ਨੇ ਸ਼ਾਇਦ ਕਿ ਇਸ ਅੱਗ ਦੇ ਭਾਂਬੜ ਚੰਦੂ ਦੀ ਹਵੇਲੀ ਤੇ ਚੰਦੂ ਦੀ ਅੰਦਰ ਦੀ ਈਰਖਾ ਇਸ ਬੀਜ ਨੂੰ ਭੁੰਨਣਾ ਚਾਹੁੰਦੀ ਹੈ। ਚੇਤੇ ਰੱਖੋ ਤਵੀ ਉੱਤੇ ਦਾਣਾ ਪੁੱਜ ਜਾਏ ਤੇ ਜਿੰਨੀ ਮਰਜ਼ੀ ਜ਼ਮੀਨ ਜ਼ਰਖੇਜ ਹੋਵੇ ਦਾਣਾ ਕਦੀ ਜੰਮਦਾ ਨਹੀਂ, ਪਰ ਇਹ ਤੱਤੀ ਤਵੀ ਉੱਤੇ ਭੁੰਨਣਾ ਚਾਹੁੰਦੇ ਨੇ। ਪਰ ਸੱਚ ਇਵੇ ਏਦੂ ਬਾਅਦ ਇਸ ਤਵੀ ਵਿੱਚੋਂ ਇੱਕ ਬੀਜ ਨਿਕਲੇਗਾ ਅੱਗ ਵਿੱਚ, ਹਾਲਾਂਕਿ ਦਾਣਾ ਪੁੱਜ ਜਾਏ ਤੇ ਜੰਮਦਾ ਨਹੀਂ। ਸੜੇ ਦਾਣੇ ਕਿੱਥੇ ਜੰਮਦੇ ਨੇ? ਮਹਾਰਾਜ ਕਹਿੰਦੇ ਇਸ ਤਵੀ ਦੇ ਬੀਜ ਵਿੱਚੋਂ ਇੱਕ ਰੁੱਖ ਨਿਕਲੇਗਾ, ਵਕਤ ਆਏਗਾ ਉਸ ਰੁੱਖ ਨੂੰ ਇੱਕ ਫਲ ਲੱਗੇਗਾ, ਜਿਹੜਾ ਫੁੱਲ ਫਲ ਦੇਸ਼ ਦੀ ਖਾਤਰ ਕਿਸੇ ਦੂਜੇ ਦੇ ਚਿੰਨ੍ਹ ਦੀ ਖਾਤਰ ਆਪਣੇ ਸਿਰ ਨੂੰ ਕੁਰਬਾਨ ਕਰ ਦੇਵੇਗਾ। ਉਸ ਫੁੱਲ ਦੇ ਵਿੱਚੋਂ ਫਲ ਵਿੱਚੋਂ ਨਿੱਕੇ ਨਿੱਕੇ ਹੋਰ ਦੋ ਫੁੱਲ ਨਿਕਲਣਗੇ, ਦੋ ਚਮਕੌਰ ਦੀ ਗੜੀ ਵੀ ਸ਼ਹੀਦ ਹੋਣਗੇ, ਜੋ ਸਰਹੰਦ ਦੀਆਂ ਨੀਹਾਂ ਵੀ ਸ਼ਹਾਦਤ ਦਾ ਜਾਮ ਪੀਣਗੇ। ਜਿਹੜਾ ਬੂਟਾ ਮੈਂ ਲਾ ਚੱਲਿਆ ਇਸ ਬੂਟੇ ਨੇ ਕਦੀ ਸੁੱਕਣਾ ਨਹੀਂ, ਕਿਉਂਕਿ ਹਰ ਸਦੀ ਵਿੱਚ ਸਿੱਖਾਂ ਨੇ ਆਪਣਾ ਖੂਨ ਪਾ ਕੇ ਇਸ ਬੂਟੇ ਉੱਤੇ ਹਰਿਆਵਲ ਬਣਾ ਕੇ ਹੀ ਰੱਖਣੀ। ਆਹ ਥੋੜ੍ਹੀ ਜਿਹੀ ਮੈਂ ਲੜੀ ਲਿਜਾਣੀ ਚਾਹੁੰਦਾ ਵਰਤਮਾਨ ਵਿੱਚ ਵੀ। ਮਹਾਰਾਜ ਜੀ ਨੇ ਬਚਨ ਕਿਹਾ, ਭਾਵੇਂ ਉਹ ਖਿਆਲ ਨੇ ਕਵੀ ਦੇ, ਕਹਿਣ ਲੱਗੇ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ, ਇਉਂ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾ ਸੀ, ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ ਮੈਂ ਉੱਠੂ ਚਮਕੌਰ ਦੀ ਜੂ ਸਾਰੀ, ਟੁੱਟੇ ਜਦੋਂ ਦੋ ਰੁੱਤ ਬਹਾਰ ਅੰਦਰ ਅੱਧ ਖਿੜੇ ਹੀ ਤੋੜ ਕੇ ਟਾਹਣੀਆਂ ਤੋਂ ਚਿਣ ਦੇਵੇਗਾ ਕੋਈ ਦੀਵਾਰ ਅੰਦਰ, ਬਣੀ ਰਹੇਗੀ ਸਦਾ ਬਹਾਰ ਇਸ ਦੇ ਲਾਗੇ, ਖਿਜ਼ਾ ਨੇ ਇਸ ਦੇ ਟੁਕਣਾ ਨਹੀਂ, ਲੱਗੀ ਔੜ ਤੇ ਇਹਨਾਂ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਉਹ ਐਸਾ ਖੂਨ ਪਾਇਆ, ਧੰਨ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਤੋਂ ਬਾਅਦ ਆ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੀ ਸਰਕਾਰ, ਜਿਹਨੂੰ ਦਿੱਲੀ ਦਾ ਹਰ ਸਿੱਖ ਝੁਕਦਾ ਹੈ। ਪਿਛਲੇ ਦਿਨੀ ਬੈਠੇ ਇੱਕ ਤਾਂ ਵਿਚਾਰ ਚੱਲੀ ਸੀ, ਸਰਨਾ ਸਾਹਿਬ ਨਾਲ ਵੀ ਇਹ ਗੱਲ ਚੱਲੀ, ਮੈਂ ਕਹਿੰਦਾ ਦੇਖੋ ਅੰਦਰ ਦੀ ਭਾਵਨਾ ਸਿੱਖ ਦੀ ਨੂੰ ਕਦੀ ਕੋਈ ਤੋੜੇ ਨਾ। ਹਾਲਾਂਕਿ ਦਿੱਲੀ ਵਿੱਚ ਸਾਰੇ ਗੁਰਦੁਆਰਿਆਂ ਵਿੱਚ ਪੜਿਆ ਜਾਂਦਾ ਕਿ ਠੀਕਰ ਫੋਰ ਦਲੀਸ ਸਿਰ, ਹਰ ਗੁਰੂ ਘਰ ਤੁਸੀਂ ਪੜ੍ਹਦੇ ਹੋ, ਹਰ ਸਿੱਖ ਕਹਿੰਦਾ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਉਹਨੂੰ ਸਿਧਾਂਤ ਦਾ ਨਾਂ ਦੇ ਕੇ ਭਾਵਨਾ ਨੂੰ ਖੰਡਿਤ ਨਾ ਕਰੀਏ, ਉਹ ਤਾਂ ਸਿੱਖ ਦੇ ਅੰਦਰ ਦੀ ਭਾਵਨਾ ਹੈ। ਜਿਸ ਥਾਂ ਤੋਂ ਉਹਦੀ ਝੋਲੀ ਵਿੱਚ ਦਾਤ ਪੈਂਦੀ ਏ, ਉਸ ਦਾਤੇ ਦੇ ਸ਼ੁਕਰਾਨੇ ਦੇ ਗੀਤ ਉਗਾਈ ਜਾਂਦਾ, ਜੋਤ ਇੱਕੋ ਹੀ ਹੈ। ਜੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਕੋਈ ਧੰਨ ਕਹਿੰਦਾ ਤੇ ਸਮਝੀਏ ਜੋਤ ਤਾਂ ਉਹੀ ਹੈ ਨਾ। ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੋਈ ਧੰਨ ਕਹਿੰਦਾ, ਜੋਤ ਤਾਂ ਗੁਰੂ ਨਾਨਕ ਸਾਹਿਬ ਦੀ ਵਰਤਦੀ ਪਈ ਹੈ। ਮੈਂ ਬੇਨਤੀ ਕਰਾਂ ਕਿ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਉਹ ਨਾ ਤਾਂ ਤਿਲਕ ਨਾ ਜੰਜੂ, ਹਾਲਾਂਕਿ ਭਾਈ ਸਾਹਿਬ ਬੈਠੇ ਨੇ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਧਰਮ ਦੇ ਨਾਮ ਦੇ ਬਾਹਰ ਦੇ ਚਿੰਨ੍ਹਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ। ਫਿਰ ਮੈਂ ਸ਼ਬਦ ਦੁਹਰਾ ਦਿਆਂ, ਧਰਮ ਦੇ ਨਾਮ ਤੇ ਜੇ ਚਿੰਨ੍ਹ ਨੇ ਪਰ ਉਹਨਾਂ ਚਿੰਨ੍ਹਾਂ ਦੇ ਪਿੱਛੇ ਜੀਵਨ ਨਹੀਂ। ਫਿਰ ਸ਼ਬਦ ਸੁਣਿਓ, ਬਾਹਰ ਦੇ ਚਿੰਨ੍ਹ ਨੇ ਸਿਰਫ ਚਿੰਨ੍ਹ ਵਿਖਾਵਾ ਸੰਪਰਦਾ ਬਣ ਕੇ ਰਹਿ ਗਏ ਨੇ, ਤੇ ਅੰਦਰੋਂ ਧਰਮ ਗਵਾ ਚੁੱਕੇ, ਭਾਵੇਂ ਉਹ ਜੰਜੂ ਹੋਵੇ ਤੇ ਭਾਵੇਂ ਕਿਰਪਾਨ ਹੋਵੇ, ਖਿਮਾ ਕਰਿਓ ਗੁਰੂ ਨੂੰ ਦੋਨੇ ਪਾਉਣੇ। ਇਹ ਸ਼ਬਦ ਵੈਸੇ ਕਹਿਣਾ ਬਹੁਤ ਸਖਤ ਹੈ, ਜੇ ਕਦੀ ਬਾਣੀ ਦੀ ਰੋਸ਼ਨੀ ਚ ਦੇਖੋ, ਜੇ ਜੰਜੂ ਪਾ ਕੇ ਬ੍ਰਾਹਮਣ ਪਾਪ ਕਰਦਾ ਉਹ ਦੋਸ਼ੀ ਹੈ, ਤੇ ਜੇ ਸਿੱਖ ਕਕਾਰ ਪਾ ਕੇ ਕੁਕਰਮਾਂ ਵਾਲੇ ਪਾਸੇ ਤੁਰਨ ਲੱਗ ਪਏ, ਧਰਮ ਦਾ ਭੇਕ ਸਵਾਰਥ ਲਈ ਧਾਰਨ ਕਰੇ ਤੇ ਖਿਮਾ ਕਰਿਓ, ਉਹ ਵੀ ਪੂਰਾ ਦੋਸ਼ੀ ਹੈ। ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਇਹ ਸਾਡੀ ਮਰਿਆਦਾ ਹੈ, ਭਾਵੇਂ ਅੰਦਰ ਦੀ ਗੱਲ ਬਾਹਰ ਨਹੀਂ ਆਪਾਂ ਇੰਨੀ ਕਰਦੇ, ਪਰ ਪ੍ਰਚਾਰ ਲਈ ਜਥੇਦਾਰ ਸਾਹਿਬ ਹਰ ਆਏ ਕੋਈ ਬੰਦੇ ਨੂੰ ਪੁੱਛਦਾ ਕਿ ਤੂੰ ਕਿਸੇ ਦਾ ਫੋਰਸ ਕੀਤਾ ਹੋਇਆ ਅੰਮ੍ਰਿਤ ਛਕਣ ਤਾਂ ਨਹੀਂ ਆਇਆ? ਤੈਨੂੰ ਧੱਕੇ ਨਾਲ ਤਾਂ ਨਹੀਂ ਕਿਸੇ ਅੰਦਰ ਆਉਂਦਾ? ਤੂੰ ਲਾਲਚ ਨੂੰ ਮੁੱਖ ਰੱਖ ਕੇ ਤੇ ਨਹੀਂ ਆਇਆ? ਤੂੰ ਕਿਸੇ ਡਰਾਵੇ ਨਾਲ ਤਾਂ ਨਹੀਂ ਆਇਆ? ਕਿਉਂਕਿ ਇਸ ਘਰ ਦੇ ਅੰਦਰ ਸਾਰੀ ਖੇਡ ਪ੍ਰੇਮ ਤੇ ਚਾਹ ਦੀ ਹੈ। ਜੇ ਤੇਰੇ ਅੰਦਰ ਚਾਹ ਤੇ ਪ੍ਰੇਮ ਨਹੀਂ, ਤੂੰ ਨਾ ਮੈਦਾਨ ਵਿੱਚ ਆਈ। ਇਸ ਮੈਦਾਨ ਵਿੱਚ ਤਾਂ ਉਹੀ ਆਉਂਦਾ, ਜੋ ਤੋ ਪ੍ਰੇਮ ਖੇਲਣ ਕਾ ਚਾਹ, ਸਿਰ ਤਰ ਤਲੀ ਗਲੀ मेरी आओ। महाराज जी देखो जन्यू है, कला जन्यू नहीं, सुनत की गल भी गुरु ग्रंथ साहब ने की, जोगी दियां मुंदरा की गल भी की। महाराज जी का एक बचना के हिंदू कह कर हिंदू आवे, सूत जनेऊ पड़ गल पावे, सूत पाए करे बुरियाई, नाता धोता थाए ना पाई। जेड़ी गुरु ने जनेऊ की व्याख्या की किमा करो हिंदुइजम को भी नहीं। मैं शब्द फिर गुरु ते भरोसा करके कहना, उन्होंने तेरा धागा है पर गुरु ने जो व्याख्या कर दी, मेरा ख्याल उन्हें गुरु ग्रंथ साहब नू मत्था टेक के शुक्र करना चाहिए कि साडे चिन्ह की व्याख्या भी गुरु ग्रंथ साहब ने की। दया कपा संतोख सूत जत गंढी सतवट, ए जनेऊ जी का खई ता पांडे कत, ना ए टुटे ना मल लगे ना ए जले न जाए, धन सो मानस नानका जोगल चले पाए। जेड़ी गुरु ने जोगी दे चिन्ह की व्याख्या की, मुंदा संतोख शर्म पत झोली, ध्यान की करें विभूत खिंता काल कुवारी, काया जुगत डंडा प्रतीत, आई पंती सगल जमाती, मन जीत जगदीत, आदेश तिसै आदेश, आद अनिल अनाद अनाहत, जुग जुग एक वेश। देखो जेड़ी व्याख्या मस्जिद दी कीती, कुरान दी कीती, रोजे दी कीती, सुन्नत दी कीती, वो भी विलखण है। महाराज कहिंदे ने अमृत बाणी विच, मेहर मसीत सिदक मुसल्ला, हक हलाल कुरान, शर्म सुन्नत सील रोजा, खोहो मुसल माण। मैं एक बेनती करा, भावें जनेऊ वाला होवे, भावें मुंदरा वाला होवे, ते भावें सुन्नत वाला होवे, गुरु नानक दे घर दे अंदर बाहर दे चिन्हां दी व्याख्या विलखण है। जे चिन्ह रह जान ते अंदरों करैक्टर गवा जावे, फिर बाबा कहिंदा नानक सच्चे नाम बिन क्या टिक्का क्या तग। जे सच नहीं कादा टिक्का ते कादे तागे। मैं बेनती संखेप जी संकोचा, महाराज आए ने चांदनी चौक, सब तो वड्डा भय दिता जांदा है मौत दा। अज एक बचन पढ़ रहा सां विद्वान दा, महाराज जी नूं तीन ही गल्लां कहियां, कल भी सिंह साहिब बैठे सन, कि करामात इस्लाम जां मौत। मौत वैण है, तुसी देखो किसे दे घर मौत होवे ते खुशियां दे वाजे वैणा विच बदल जांदे, रोने विच बदल जांदे। पर कदी किसे ने देखे कि व्याह होवे ते मौत होवे, लोक व्याह भुल जांदे ने, मौत दे वैण पाउंदे ने। पर गुरु तेग बहादुर कहिंदे ने किस मौत तो डराने, साडे घर विच तां जिस मौत नू लोक वैण कहिंदे ने, असी तेनू व्याह दा सोहला जान के रोज रात नू पढ़ने हुन्ने। ਇਹ ਸੋਹਲਾ ਹੈ ਮੌਤ, ਮੌਤ ਖੁਸ਼ੀ ਦਾ ਗੀਤ ਹੈ। ਜੇ ਕੋਸ਼ ਨੂੰ ਦੇਖੋ ਸੋਹਲੇ ਦਰ ਤੇ ਮੰਗਲਮੇ ਗੀਤ, ਕਹਿਣ ਲੱਗੇ ਤੁਸੀਂ ਮੌਤ ਤੋਂ ਡਰਾਉਂਦੇ ਹੋ, ਪਰ ਸਾਡੇ ਘਰ ਵਿੱਚ ਆਵਾਜ਼ ਹੀ ਕੌਂਦੀ ਹੈ ਕਿ ਘਰ ਘਰ ਏਹੋ ਪਹੁੰਚਾ, ਸਦੜੇ ਨਿੱਤ ਪਵਨ, ਸਦਣ ਖਾਰਾ ਸਿਮਰੀਆ ਨਾਨਕ ਸੇ ਦੇਹ ਅਵਨ। ਉਹਦੇ ਵਿੱਚ ਕਹਿੰਦੇ ਨੇ ਮੌਤ ਭੈ ਨਹੀਂ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ। महाराज कहिंदे ओदे खुशी दे गीत गाओ। मैं हैरान हूं ना कि सोहला साहब दा पहला शब्द मौत नूं संबंधित, पर उदाहरणां सारियां व्याह दियां दित्तियां। महाराज कहिंदे सिख लई मौत डर नहीं, सिख लई मौत इस तरह खेड़ा जिवें मानो व्याह दी खुशी हो। ताही तां साहब ने कहा कबीर जिस मरने ते जग डरै, मेरा मन आनंद, मरने की ते पाईऐ पूरन परमानंद। गुरु तेग बहादुर सच्चे पातशाह एक विद्वान दे ख्याल ने, हो सकता है आप नूं सुनाए होण गुरमखाने, कहिंदे ने जदों हजूर नूं शहीद कर लगे ते काजी अब्दुल वोहरा आया, जलाद जलालुद्दीन आया ते दरोगा अब्दुल्ला आया। जलालुद्दीन ने अपनी तेग तिखी कीती, काजी अपना फतवे दसनाण वास्ते तैयार होए है, ते काजी ने गल कही, कहिंदा शायद ਤੁਹਾਨੂੰ ਪਤਾ ਨਹੀਂ ਕਿ ਮੈਂ ਖਾਨਦਾਨੀ ਕਾਜ਼ੀ ਹਾਂ, ਮੇਰਾ ਬਾਪ ਵੀ ਕਾਜ਼ੀ, ਮੇਰਾ ਪਿਤਾਮਾ ਦਾਦਾ ਵੀ ਕਾਜ਼ੀ। ਜਲਾਦ ਨੇ ਕਿਹਾ ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਮੈਂ ਖਾਨਦਾਨੀ ਜਲਾਦ ਹਾਂ। ਅਬਦੁੱਲੇ ਨੇ ਕਿਹਾ ਦਰੋਗੇ ਨੇ, ਮੈਂ ਖਾਨਦਾਨੀ ਅਬਦੁੱਲਾ। ਤੇ ਸੱਚੀ ਸਰਕਾਰ ਨੇ ਮੁਸਕਰਾ ਕੇ ਕਿਹਾ ਤੂੰ ਖਾਨਦਾਨੀ ਕਾਜ਼ੀ, ਤੂੰ ਖਾਨਦਾਨੀ ਦਰੋਗਾ, ਤੂੰ ਖਾਨਦਾਨੀ ਜਲਾਦ, ਪਰ ਚੇਤੇ ਰੱਖੀ ਮੈਂ ਖਾਨਦਾਨੀ ਸ਼ਹੀਦ ਖਾਨ, ਮੇਰਾ ਦਾਦਾ ਵੀ ਸ਼ਹੀਦ, ਮੈਂ ਵੀ ਸ਼ਹੀਦ, ਮੇਰੀ ਔਲਾਦ ਦੀ ਜਾਗੀਰ ਵੀ ਸ਼ਹਾਦਤ ਦੀ ਹੈ। ਉਰਦੂ ਦੇ ਅਦੀਬ ਨੇ ਲਿਖਿਆ, ਮੇਰੇ ਅਜਦਾਦ ਸੇ ਮਿਲਾ ਮੁਝਕੋ ਵਿਰਸਾ ਸ਼ਹਾਦਤ ਕਾ, ਮੇਰੇ ਅਜਦਾਦ ਸੇ ਮਿਲਾ ਮੁਝਕੋ ਵਿਰਸਾ ਸ਼ਹਾਦਤ ਕਾ, ਮੇਰੀ ਔਲਾਦ ਕੀ ਜਾਗੀਰ ਹੈ ਜਾਮੇ ਸ਼ਹਾਦਤ ਕੀ, ਮੇਰੀ ਔਲਾਦ ਵੀ ਅਗਾਂਹ ਸ਼ਹੀਦ ਹੈ। ਐਸੇ ਸਤਿਗੁਰੂ ਨੇ ਸ਼ਹਾਦਤ ਦਾ ਜਾਮ ਪੀਤਾ। ਮੈਂ ਜਿੱਥੇ ਗੱਲ ਮੁਕਾਉਣੀ ਚਾਹੁੰਦਾ ਸਾਂ, ਬੀਜ ਪੁੰਗਰਿਆ ਸ਼ਹਾਦਤ ਦਾ ਲਾਹੌਰ, ਉਹਦਾ ਫਲ ਡਿੱਗਾ ਚਾਂਦਨੀ ਚੌਂਕ, ਇਸ ਫਲ ਵਿੱਚੋਂ ਸ਼ਹਾਦਤਾਂ ਦੇ ਫੁੱਲ ਨਿਕਲੇ, ਤੇ ਅੱਜ ਉਹਨਾਂ ਸਾਰੇ ਸ਼ਹੀਦਾਂ ਨੂੰ ਅਸੀਂ ਅਰਦਾਸ ਵਿੱਚ ਯਾਦ ਕਰਕੇ ਕਹਿੰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਵਿੱਚ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ ਤੇ ਚੜੇ, ਤਾਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਖਾ ਰਿਹਾ, ਸੀਸ ਦੀਆਂ ਪਰ ਸਿਰ ਨਾ ਦੀਆਂ, ਧਰਮ ਨਹੀਂ ਖਾ ਰਿਹਾ, ਤੇ ਅਸੀਂ ਨਾਲ ਕਹਿੰਦੇ ਹਾਂ ਤਿੰਨਾਂ ਦੀ ਕਮਾਈ ਦਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਿਰਫ ਇੱਕ ਬੇਨਤੀ ਹੈ ਕਿ ਗੁਰੂ ਘਰ ਦੇ ਅੰਦਰ ਸ਼ਹਾਦਤ ਇੱਕ ਸੋਹਿਲਾ ਹੈ, ਇੱਕ ਖੁਸ਼ੀ ਦਾ ਗੀਤ ਹੈ। ਅਖੀਰ ਤੇ ਸਿਰਫ ਸਮਾਪਤੀ ਵੇਲੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੀ ਮੁਬਾਰਕ ਰਸਨਾ ਤੋਂ ਬਚਨ, ਸਭ ਜੀ ਤੇਰੇ ਤੂੰ ਵਰਤਦਾ ਮੇਰੇ ਖਰ ਪ੍ਰਭ, ਸਾਰੇ ਜੀਵ ਤੇਰੇ ਨੇ ਪਰਮਾਤਮਾ, ਤੇ ਸਾਰਿਆਂ ਵਿੱਚ ਤੂੰ ਆਪ ਵਰਤਦਾ ਹੈ, ਤੂੰ ਜਾਣੈ, ਤੂੰ ਚੰਗੀ ਤਰ੍ਹਾਂ ਸਾਨੂੰ ਜਾਣੈ, ਜੋ ਜੀ ਕਮਾਈਐ ਰਾਮ, ਜੋ ਅਸੀਂ ਜਿੰਦ ਵਿੱਚ ਆਪਣੇ ਅੰਦਰ ਸੋਚਨੇ ਹਾਂ ਨਾ ਕਮਾਉਂਦੇ ਹਾਂ, ਤੂੰ ਉਹਨੂੰ ਜਾਣਨਾ ਹੈ। ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ, ਉਹ ਤਾਂ ਘਰ ਦੇ ਅੰਦਰ ਵੀ ਨਾਲ ਏ, ਉਹ ਬਾਜ਼ਾਰ ਵਿੱਚ ਵੀ ਨਾਲ ਹੈ, ਉਹ ਸਾਡੇ ਸਰੀਰ ਦੇ ਅੰਦਰ ਵੀ ਹੈ, ਉਹ ਸਾਡੇ ਇੰਦਰੀਆਂ ਦੇ ਬਾਹਰ ਮੁਖੀ ਵੀ ਹੈ। ਮਹਾਰਾਜ ਕਹਿੰਦੇ ਸਭ ਵੇਖੈ, ਉਹ ਵੇਖਦਾ ਪਿਆ ਸੀ ਕੀ ਕਰਨੇ ਆ, ਮਨ ਮੁਕਰਾਈਐ ਰਾਮ, ਪਰ ਮਨ ਕਰਕੇ ਬੰਦਾ ਫਿਰ ਮੁਕਰ ਜਾਂਦਾ। ਸਾਹਿਬ ਕਹਿੰਦੇ ਨੇ ਮਨ ਮੁੱਖਾਂ ਨੂੰ ਖਰ ਦੂਰ ਹੈ ਮੇਰੀ ਜਿੰਦੜੀਏ, ਮੇਰੀ ਇਹ ਜਿੰਦੇ, ਮਨਮੁੱਖ ਕਹਿੰਦੇ ਨੇ ਰੱਬ ਤਾਂ ਬੜੀ ਦੂਰ ਹੈ, ਪਰ ਸਤਿਗੁਰੂ ਕਹਿੰਦੇ ਨੇ ਸਭ ਬਿਰਥੀ ਕਾਲ ਗਵਾਈਐ ਰਾਮ, ਜਿਹੜੇ ਰੱਬ ਨੂੰ ਦੂਰ ਜਾਣ ਕੇ ਕਹਿਣ, ਕੌਣ ਦੇਖਦਾ, ਉਹਨਾਂ ਨੇ ਆਪਣੀ ਕਾਲ ਬਿਰਥੀ ਗਵਾ ਲਈ ਹੈ। ਜਾਂ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਰਹਿ ਕੇ ਮੇਰੀ ਇਹ ਜਿੰਦੇ ਪਰਮਾਤਮਾ ਨੂੰ ਧਿਆਇਆ, ਹਰ ਨਹਾਜ਼ਰ ਨਦਰੀ ਆਈਐ ਰਾਮ, ਉਹਨਾਂ ਨੂੰ ਪਰਮਾਤਮਾ ਹਰ ਥਾਂ ਤੇ ਨਜ਼ਰ ਆਇਆ। ਤੇ ਸਿੱਖ ਤਾਂ ਰੋਜ਼ ਪੜ੍ਹਦਾ ਵੀ ਇਹ ਵੇ ਕਿ ਚੱਤਰ ਚੱਕਰ ਵਰਤੀ, ਚੱਤਰ ਚੱਕਰ ਭੁਗਤੇ, ਸੁਯੰਭਵ ਸੁਭੰਗ ਸਰਬਦਾ ਸਰਬ ਜੁਗਤੇ, ਦੋਕਾਲੰਗ ਪਰਨਾਸ਼ੀ ਦਯਾਲੰਗ ਸਰੂਪੇ, ਸਦਾ ਅੰਗ ਸੰਗੇ ਅਪੰਗੰਗ ਭੂਤੇ। ਅਸੀਂ ਰੋਜ਼ ਪੜ੍ਹਦੇ ਹਾਂ ਕਿ ਜ਼ਾਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਮਹਾਰਾਜ ਅਗਲੇ ਬਚਨ ਕਰਦੇ ਨੇ ਕਿ ਛੇ ਭਗਤ ਛੇ ਸੇਵਕ ਮੇਰੀ ਜਿੰਦੜੀਏ, ਉਹ ਸੇਵਕ ਉਹ ਭਗਤ ਮੇਰੀਏ ਜਿੰਦੇ, ਜੋ ਪ੍ਰਭ ਮੇਰੇ ਮਨ ਭਾਣੇ ਰਾਮ, ਜਿਹੜੇ ਮੇਰੇ ਪਰਮਾਤਮਾ ਦੇ ਮਨ ਨੂੰ ਚੰਗੇ ਲੱਗੇ। ਉਹੀ ਭਗਤ ਨੇ, ਉਹੀ ਸੇਵਕ ਨੇ ਜਿਹੜੇ ਪਰਮਾਤਮਾ ਨੂੰ ਭਾਗ ਹੈ, ਤੇ ਜਿਹੜੇ ਭਾਗ ਹੈ ਛੇ ਹਰ ਦਰਗਾਹ ਪਹਿਨਾਇਆ ਮੇਰੀ ਜਿੰਦੜੀਏ, ਉਹਨਾਂ ਨੂੰ ਰੱਬੀ ਦਰਗਾਹ ਦੇ ਵਿੱਚੋਂ ਪਹਿਨਾਇਆ ਦਾ ਅਰਥ ਖਿਲਤ ਪਹਿਨਾਏਗੀ, ਸਰੋਪੇ ਦਿੱਤੇ ਗਏ, ਐਨਸ ਸਾਚ ਸਮਾਣੇ ਰਾਮ, ਉਹ ਦਿਨ ਰਾਤ ਸੱਚੇ ਪਰਮਾਤਮਾ ਵਿੱਚ ਸਮਾ ਗਏ। ਤੇ ਜੇ ਇਹੋ ਜਿਹੇ ਭਗਤ ਇਹੋ ਜਿਹੇ ਸੇਵਕ ਦੀ ਸੰਗਤ ਮਿਲ ਜਾਏ, ਤਿੰਨ ਕਹਿ ਸੰਗ ਮਲ ਉਤਰੈ ਮੇਰੀ ਜਿੰਦੜੀਏ, ਉਹਨਾਂ ਦੀ ਸੰਗਤ ਕੀਤਿਆਂ ਅੰਦਰ ਦੀ ਮੈਲ ਉਤਰ ਜਾਂਦੀ ਹੈ, ਉਹਨਾਂ ਦੀ ਸੰਗਤ ਕੀਤਿਆਂ ਮਨ ਦੇ ਪਾਪ ਉਤਰ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਕਿ ਰੰਗ ਰਾਤੇ ਨਦਰ ਨਿਸ਼ਾਨੇ ਰਾਮ, ਕਿ ਜਿਹੜੇ ਪਰਮਾਤਮਾ ਦੇ ਰੰਗ 'ਚ ਰਤੇ ਨੇ ਤੇ ਪਰਮਾਤਮਾ ਦੀ ਨਦਰ ਦੇ ਨਿਸ਼ਾਨੇ ਦਰ ਤੇ ਜਿਨ੍ਹਾਂ ਕੋਲ ਪਰਵਾਨਾ ਹੈ। ਅਖੀਰਲੇ ਬਚਨ ਨੇ ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ, ਮਿਲ ਸਾਧੂ ਸੰਗ ਅਗਾਣੇ ਰਾਮ। ਧੰਨ ਗੁਰੂ ਨਾਨਕ ਸਾਹਿਬ ਦੀ ਜੋਤ, ਗੁਰੂ ਰਾਮਦਾਸ ਸੱਚੀ ਸਰਕਾਰ, ਉਹ ਕਹਿ ਰਹੇ ਨੇ ਖੇ ਮੇਰੀਏ ਜਿੰਦੇ, ਜਿਹੜੇ ਇਹੋ ਜਿਹੇ ਸਾਧੂ ਸੇਵਕ ਭਗਤ ਦੀ ਸੰਗਤ ਵੀ ਚਲੇ ਗਏ, ਉਹ ਜ਼ਿੰਦਗੀ ਦੇ ਹਰ ਪੱਖ ਤੋਂ ਤ੍ਰਿਪਤ ਹੋ ਗਏ। ਇਹ ਸਿਰਫ ਇੱਕ ਅੱਖਰੀ ਅਰਥ ਵੀ ਨਹੀਂ ਮੈਂ ਕਹਿ ਸਕਦਾ, ਸਿਰਫ ਇੱਕ ਪੰਛੀ ਜਿਹਾ ਝਾਤ ਅਰਥ ਕੀਤੇ ਨੇ, ਕਿਉਂਕਿ ਹੁਕਮ ਹੋਇਆ ਸੀ ਅੱਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸ਼ਹਾਦਤ ਦਿਵਸ, ਫਿਰ ਆਪ ਭਾਵਨਾ ਨਾਲ ਮਿਲਾ ਰਹੇ ਹੋ। ਬਸ ਇਹ ਗੱਲ ਮੈਂ ਕਿਸੇ ਤੇ ਮਤਸਵ ਨਾਲ ਨਹੀਂ, ਪੂਰੇ ਹਿੰਦੁਸਤਾਨ ਵਿੱਚ ਕਿਤੇ ਆਵਾਜ਼ ਨਹੀਂ ਆਏਗੀ ਜਾਂ ਪਨਾਹ ਔਰੰਗਜ਼ੇਬ, ਆਲਮਗੀਰ ਜਾਂ ਔਰੰਗਜ਼ੇਬ, ਹਰ ਦੋ ਆਲਮ ਜਾਂ ਆਲਮ ਔਰੰਗਜ਼ੇਬ, ਸਿਰਫ ਇੱਕ ਆਵਾਜ਼ ਦਿੱਲੀ ਦੇ ਹਰ ਗੁਰਦੁਆਰੇ ਵਿੱਚੋਂ ਆਏਗੀ ਕਿ ਠੀਕਰ ਫੋਰ ਦਲੀਰ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸ਼ੀ ਕਿਰਿਆ ਕਰੀ ਨਾ ਕਿਨੂੰ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਹੈ 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 ਸਭ ਜਗ ਭਇਓ ਪਰ ਜੈ 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 ਸੁਰਲੋਕ। ਧੰਨ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਸਾਡੀ ਝੋਲੀ ਚ ਅਡੋਲਤਾ ਪਾਏ, ਸਿਮਰਨ ਦੀ ਦਾਤ ਪਾਏ, ਦਾਸ ਸਮੂਹ ਪ੍ਰਬੰਧਕ ਵੀਰਾਂ ਦਾ ਤੇ ਇੱਥੋਂ ਦੇ ਅਸਥਾਨ ਦੇ ਭਾਈ ਸਾਹਿਬ ਉਹਨਾਂ ਬੜੀ ਭਾਵਨਾ ਨਾਲ ਇਹ ਹੁਕਮ ਕੀਤਾ। ਸਤਿਗੁਰੂ ਕਿਰਪਾ ਕਰਨ ਅੱਗੋ ਵਕਤ ਬਣਾਉਣਗੇ, ਕੱਲ ਦਾ ਇੱਕ ਦਿਨ ਹੋਰ ਅਸੀਂ ਆਪ ਜੀ ਦੇ ਦਰਸ਼ਨ ਦੀਦਾਰੇ ਕਰਾਂਗੇ। ਮੇਰੀਆਂ ਭੁੱਲਾਂ ਨਾ ਚਿਤਾਰਿਓ, ਬਖਸ਼ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ। Thank you.